ਸਤਨਾਮ ਸ਼੍ਰੀ ਵਾਹਿਗੁਰੂ ਜੀ। ਡੰਡੋਤ ਬੰਦਨ ਅਨਕਵਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖ ਹੋ ਪ੍ਰਭੂ ਨਾਨਕ ਦੇ ਕਰ ਹੱਥ। ਹੇ ਪ੍ਰਾਣਨਾਥ ਗੋਬਿੰਦ ਕਿਰਪਾ ਨਿਧਾਨ ਜਗਦ ਗੁਰੂ, ਹੇ ਸੰਸਾਰ ਤਾਪ ਹਰਣ ਕਰੁਣਾ ਮੈਂ ਸਭ ਦੁੱਖ ਹਰੋ, ਹੇ ਸ਼ਰਨ ਜੋਗ ਦਇਆਲ ਦੀਨਾਨਾਥ ਮਾਇਆ ਕਰੋ। ਸਰੀਰ ਸਵਾਸਥ ਖੀਣ ਸਮੇ ਸਿਮਰੰਤ ਨਾਨਕ ਰਾਮ ਦਮੋਦਰ ਮਾਧਵੇ, ਮਸਕੰ ਭਗਨੰਤ ਸੈਲੰ ਕਰਦਮੰ ਤ੍ਰੰਤ ਪਪੀਲ ਕਹਿ ਸਾਗਰੰ ਲੰਘੰਤ ਪਿੰਗੰ ਤਮ ਪ੍ਰਗਾਸ ਅੰਧ ਕਹਿ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਲੋਕ ਮਹੱਲਾ ਦੂਜਾ। ਜਿਨ ਵਡਿਆਈ ਤੇਰੇ ਨਾਮ ਕੀ ਤੇ ਰੱਤੇ ਮਨ ਮਾਹੇ, ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹੇ। ਜਿਨ ਵਡਿਆਈ ਤੇਰੇ ਨਾਮ ਕੀ ਤੇ ਰੱਤੇ ਮਨ ਮਾਹੇ, ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹੇ। ਨਾਨਕ ਅੰਮ੍ਰਿਤ ਮਨੈ ਮਾਹੇ ਪਾਈਐ ਗੁਰ ਪ੍ਰਸਾਦ, ਤਿਨੇ ਪੀਤਾ ਰੰਗ ਸਿਉਂ ਜਿਨ ਕਉ ਲਿਖਿਆ ਆਦਿ। ਮਹਲਾ ਦੂਜਾ। ਕੀਤਾ ਕਿਆ ਸਲਾਹੀਐ ਕਰੇ ਸੋਏ ਸਲਾਹੇ, ਨਾਨਕ ਏਕੀ ਬਾਹਰਾ ਦੂਜਾ ਦਾਤਾ ਨਾਹੇ। ਕਰਤਾ ਸੋ ਸਲਾਹੀਐ ਜਿਨ ਕੀਤਾ ਆਕਾਰ, ਦਾਤਾ ਸੋ ਸਲਾਹੀਐ ਜੇ ਸਭ ਸੈ ਦੇ ਆਧਾਰ। ਨਾਨਕ ਆਪ ਸਦੀਵ ਹੈ ਪੂਰਾ ਜਿਸ ਭੰਡਾਰ, ਵੱਡਾ ਕਰ ਸਲਾਹੀਐ ਅੰਤ ਨ ਪਾਰਾਵਾਰ। ਪੌੜੀ ਹਰ ਕਾ ਨਾਮ ਨਿਧਾਨ ਹੈ ਸੇਵਿਐ ਸੁਖ ਪਾਈ, ਨਾਮ ਨਿਰੰਜਨ ਉਚਰਾਂ ਪਤ ਸਿਉ ਘਰ ਜਾਈ। ਗੁਰਮੁਖ ਬਾਣੀ ਨਾਮ ਹੈ ਨਾਮ ਹਿਰਦੈ ਵਸਾਈ, ਮਤ ਪੰਖੇਰੂ ਵਸ ਹੋਏ ਸਤਿਗੁਰੂ ਧਿਆਈ, ਨਾਨਕ ਆਪ ਦਇਆਲ ਹੋਏ ਨਾਮੇ ਲਿਵ ਲਾਈ। ਮਤ ਪੰਖੇਰੂ ਵਸ ਹੋਏ ਸਤਿਗੁਰੂ ਧਿਆਈ, ਨਾਨਕ ਆਪ ਦਇਆਲ ਹੋਏ ਨਾਮੇ ਲਿਵ ਲਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੇ ਹਿਰਦਾ ਸਰੂਪ ਚਾਵਰ ਤਖਤ ਛਤਰ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਪਵਿੱਤਰ ਕਲਿਆਣਕਾਰੀ ਹਜ਼ੂਰੀ ਅੰਦਰ ਸੁਭਾਏਮਾਨ ਹਜ਼ੂਰ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਕਾ ਖਾਸ ਰੂਪ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਦੀ ਕਿਰਪਾ ਦੁਆਰਾ ਗੁਰੂ ਕੇ ਪਾਵਨ ਦਰਬਾਰ ਵਿੱਚ ਅੰਮ੍ਰਿਤ ਬਰਸ ਰਿਹਾ ਹੈ। ਅੰਮ੍ਰਿਤ ਵੇਲੇ ਤੋਂ ਹੀ ਦੀਵਾਨ ਸਜੇ ਹੋਏ ਹਨ। ਆਪ ਜੀ ਨੇ ਹੁਣੇ ਹੁਣੇ ਰਾਗੀ ਭਾਈ ਜਸਪਾਲ ਸਿੰਘ ਜੀ ਉਹਨਾਂ ਦੇ ਜਥੇ ਪਾਸੋਂ ਸਤਿਗੁਰੂ ਦੀ ਪਾਵਨ ਬਾਣੀ ਸ਼ਬਦ ਕੀਰਤਨ ਦੇ ਰੂਪ ਵਿੱਚ ਸਰਵਣ ਕੀਤੀ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਲਯੁੱਗ ਦੇ ਸਮੇਂ ਅੰਦਰ ਸੰਸਾਰ ਦੁੱਖ ਦੀ ਨਿਵਿਰਤੀ ਵਾਸਤੇ ਜੰਮਣ ਮਰਨ ਤੋਂ ਖਹਿੜਾ ਛੁਡਾਉਣ ਲਈ ਮੁਕਤ ਪਦ ਹਾਸਲ ਕਰਨ ਲਈ ਅਧਿਆਤਮਿਕ ਗਿਆਨ ਪ੍ਰਾਪਤ ਕਰਨ ਲਈ ਜੋ ਪ੍ਰਧਾਨ ਅਤੇ ਪ੍ਰਮੁੱਖ ਸਾਧਨ ਪਰਮਾਰਥ ਦਾ ਬਖਸ਼ਿਸ਼ ਕੀਤਾ ਹੈ ਉਹ ਗੁਰੂ ਕੀ ਬਾਣੀ ਦਾ ਪਾਠ ਨਾਮ ਦਾ ਸਿਮਰਨ ਕੀਰਤਨ ਅਤੇ ਕਥਾ ਹੈ। ਹਜ਼ੂਰ ਦੇ ਸ਼੍ਰੀ ਮੁੱਖ ਵਾਕ ਬਚਨ ਹਨ ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖਦਾਈ। ਇਹ ਪਰਮਾਤਮਾ ਦੇ ਤੁੱਠ ਪੈਣ ਦੀ ਸਹਾਇਕ ਬਣਨ ਦੀ ਇਹ ਨਿਸ਼ਾਨੀ ਹੈ ਕਿ ਅਸੀਂ ਸਾਰੇ ਸਤਿਗੁਰੂ ਦੇ ਚਰਨਾਂ ਵਿੱਚ ਹਾਜ਼ਰ ਹੋਏ ਹਾਂ। ਹਜ਼ੂਰ ਇਹ ਕਿਰਪਾਲਤਾ ਕਰਨ ਕਿ ਜਿੰਨਾ ਸਮਾਂ ਅਸੀਂ ਗੁਰੂ ਕੇ ਪਾਵਨ ਦਰਬਾਰ ਵਿੱਚ ਬੈਠਦੇ ਹਾਂ ਸਾਡੇ ਮਨ ਹਾਜ਼ਰ ਰਹਿਣ, ਇਕਾਗਰ ਰਹਿਣ, ਗੁਰੂ ਦੇ ਸ਼ਬਦ ਦਾ ਰਸ ਪ੍ਰਾਪਤ ਕਰਨ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਕਵਿਤ ਸਵਈਆਂ ਵਿੱਚ ਇੱਕ ਕਵਿਤ ਦੀ ਰਚਨਾ ਕਰਦਿਆਂ ਇਹ ਬਚਨ ਕੀਤੇ ਨੇ ਕਿ ਜੈਸੇ ਤੋ ਮਰਾਲ ਮਾਲ ਬੈਠਤ ਹੈ ਮਾਨ ਸਰ ਮੁਕਤਾ ਅਮੋਲ ਖਾਏ ਖਾਏ ਬਿਗਸਾਤ ਹੈ। ਮਰਾਲ ਦਾ ਅਰਥ ਹੈ ਹੰਸ। ਹੰਸ ਡਾਰ ਬਣਾ ਕੇ ਇਕੱਠੇ ਹੋ ਕੇ ਲਾਈਨ ਬਣਾ ਕੇ ਲੰਬੀ ਉਡਾਰੀ ਮਾਰ ਕੇ ਮਾਨ ਸਰੋਵਰ ਦੇ ਕੰਢੇ ਜਾ ਕੇ ਬੈਠਦੇ ਹਨ ਔਰ ਉੱਥੋਂ ਸੁੱਚੇ ਮੋਤੀਆਂ ਦੀ ਆਪਣੀ ਖੁਰਾਕ ਹਾਸਲ ਕਰਕੇ ਤ੍ਰਿਪਤ ਹੁੰਦੇ ਨੇ। ਹੰਸਾਂ ਨੂੰ ਕਦੇ ਛੱਪੜਾਂ ਦੇ ਕਿਨਾਰਿਆਂ 'ਤੇ ਬੈਠਿਆਂ ਨਹੀਂ ਵੇਖਿਆ ਜਾ ਸਕਦਾ। ਜੋ ਛੱਪੜੀਆਂ ਦੇ ਕਿਨਾਰਿਆਂ 'ਤੇ ਬੈਠੇ ਹੋਣਗੇ ਚਿੱਟਿਆਂ ਖੰਭਾਂ ਵਾਲੇ ਉਹ ਬਗਲੇ ਹੁੰਦੇ ਨੇ। ਹੰਸਾਂ ਹੀਰਾ ਮੋਤੀ ਚੁਗਣਾ ਬੱਗ ਡੱਡਾਂ ਭਾਲਣ ਜਾਵੇ। ਖੰਭ ਦੋਨਾਂ ਦੇ ਚਿੱਟੇ ਹਨ, ਬਗਲਾ ਵੀ ਚਿੱਟੇ ਰੰਗ ਦਾ, ਹੰਸ ਵੀ। ਪਰ ਛੱਪੜਾਂ ਦੇ ਕਿਨਾਰਿਆਂ 'ਤੇ ਬੈਠਿਆਂ ਬਗਲਿਆਂ ਨੂੰ ਵੇਖ ਕੇ ਕੋਈ ਸਿਆਣਾ ਮਨੁੱਖ ਹੰਸ ਨਹੀਂ ਸਮਝੇਗਾ, ਬਗਲੇ ਸਮਝੇਗਾ। ਉਹਨਾਂ ਡੱਡੀ ਮੱਛੀ ਖਾਣੀ ਹੈ, ਹੰਸਾਂ ਨੇ ਸੁੱਚੇ ਮੋਤੀ ਗ੍ਰਹਿਣ ਕਰਨ। ਇਸੇ ਪ੍ਰਕਾਰ ਜਿਵੇਂ ਸ਼ਰਾਬ ਦੇ ਪੱਬਾਂ ਕਲੱਬਾਂ ਜੂਏ ਦੇ ਅੱਡਿਆਂ 'ਤੇ ਵੇਸਵਾ ਜਿੱਥੇ ਨਾਚ ਕਰਦੀ ਉਹਨਾਂ ਜਗ੍ਹਾ 'ਤੇ ਜਾਣ ਵਾਲਾ ਗੁਰੂ ਦਾ ਸਿੱਖ ਜਾਂ ਰੱਬ ਦਾ ਪਿਆਰਾ ਭਗਤ ਨਹੀਂ ਹੋ ਸਕਦਾ। ਉਹ ਕੋਈ ਵਿਕਾਰੀ ਵਿਕਾਰਾਂ 'ਚ ਗਰਸਿਆ ਹੋਇਆ ਬਗਲੇ ਦੀ ਨਿਆਈ ਮਨਮੁੱਖ ਹੀ ਹੋ ਸਕਦਾ ਹੈ। ਦੂਸਰਾ ਪ੍ਰਮਾਣ ਭਾਈ ਸਾਹਿਬ ਨੇ ਦਿੱਤਾ ਹੈ ਕਿ ਜੈਸੇ ਤੋ ਸੁਜਨ ਮਿਲ ਬੈਠਤ ਹੈ ਪਾਕ ਸਾਲ ਅਨਕ ਪ੍ਰਕਾਰ ਬਿੰਜਨਾਦ ਰਸ ਖਾਤ ਹੈ। ਕਿਤੇ ਭੰਡਾਰਾ ਵਰਤ ਰਿਹਾ ਹੋਵੇ ਅਤੇ ਸਿਆਣੇ ਮਨੁੱਖ ਪੰਗਤਾਂ 'ਚ ਬੈਠ ਕੇ ਆਪਣੀ ਸਰੀਰਕ ਖੁਰਾਕ ਗ੍ਰਹਿਣ ਕਰਕੇ ਆਪਣਾ ਸ਼ਾਨਦਾਰ ਵਰਤਾਰਾ ਮਿਲਦਾ ਲੈ ਕੇ ਛਕ ਲੈਂਦੇ ਹਨ। ਖੋ ਮਾਈ ਨਹੀਂ ਕਰਦੇ, ਲੜਦੇ ਭਿੜਦੇ ਨਹੀਂ, ਉਹਨਾਂ ਨੂੰ ਸਿਆਣੇ ਸੁਜਨ ਸ੍ਰੇਸ਼ਟ ਮਨੁੱਖ ਕਿਹਾ ਜਾਏਗਾ। ਤੀਸਰਾ ਪ੍ਰਮਾਣ ਭਾਈ ਸਾਹਿਬ ਨੇ ਦਿੱਤਾ ਹੈ ਕਿ ਜੈਸੇ ਦ੍ਰੁਮ ਛਾਇਆ ਮਿਲ ਬੈਠਤ ਅਨੇਕ ਪੰਛੀ ਖਾਏ ਫਲ ਮਧੁਰ ਬਚਨ ਕਹਿ ਸੁਹਾਤ ਹੈ। ਦ੍ਰੁਮ ਦਾ ਅਰਥ ਹੈ ਬਿਰਸ਼। ਸੰਘਣੀ ਛਾਂ ਵਾਲੇ ਫਲਾਂ ਨਾਲ ਲੱਦੇ ਪੱਥੇ ਬਿਰਸ਼ ਦੇ ਉੱਪਰ ਆ ਕੇ ਪੰਖੇਰੂ ਪੰਛੀ ਪਰਿੰਦੇ ਬੈਠਦੇ ਹਨ। ਉਹਦੀ ਛਾਂ ਦਾ ਸੁੱਖ ਮਾਣਦਿਆਂ ਉਹਦੇ ਫਲ ਖਾ ਖਾ ਕੇ ਬੜੇ ਮਿੱਠੇ ਸੁੰਦਰ ਗੀਤ ਅਲਾਪਦੇ ਹਨ, ਸਭਨਾਂ ਦੇ ਮਨਾਂ ਨੂੰ ਮੋਹਿਤ ਕਰ ਲੈਂਦੇ ਨੇ। ਇਹ ਤਿੰਨ ਪ੍ਰਮਾਣ ਦੇ ਕੇ ਭਾਈ ਸਾਹਿਬ ਜੀ ਚੌਥੀ ਤੁਕ ਵਿੱਚ ਇਹ ਫੈਸਲਾ ਦੇ ਰਹੇ ਨੇ ਕਿ ਤੈਸੇ ਗੁਰਸਿੱਖ ਮਿਲ ਬੈਠਤ ਹੈ ਧਰਮਸਾਲ। ਗੁਰਦੁਆਰਾ ਸਾਹਿਬ ਦਾ ਸਭ ਤੋਂ ਪਹਿਲਾ ਨਾਮ ਹੈ ਧਰਮਸ਼ਾਲਾ। ਗੁਰੂ ਨਾਨਕ ਸਾਹਿਬ ਮਹਾਰਾਜ ਜਿਸ ਨਗਰ ਜਾਇਆ ਕਰਦੇ, ਸੰਗਤ ਇਕੱਤਰ ਹੁੰਦੀ, ਕੀਰਤਨ ਗਾਇਆ ਕਰਦੇ ਤਾਂ ਹਜ਼ੂਰ ਸ਼ਬਦਾਂ ਦੀ ਪੋਥੀ ਦਿਆ ਕਰਦੇ ਸਨ ਕਿ ਸਾਂਝੀ ਜਗ੍ਹਾ ਇੱਕ ਧਰਮਸ਼ਾਲਾ ਬਣਾਓ ਅਤੇ ਉੱਥੇ ਬੈਠ ਕੇ ਇਸ ਪੋਥੀ ਦਾ ਪਾਠ, ਇਸ ਦੁਆਰਾ ਕੀਰਤਨ ਕਰਿਆ ਅਤੇ ਸੁਣਿਆ ਕਰੋ, ਸ਼ਬਦ ਨਾਲ ਤੁਹਾਡੀ ਕਲਿਆਣ ਹੋਵੇਗੀ। ਇਸ ਲਈ ਜਿਹੜੇ ਗੁਰਸਿੱਖ ਹਨ ਉਹ ਧਰਮਸ਼ਾਲਾ ਯਾਨੀ ਕਿ ਗੁਰੂ ਦਰਬਾਰ ਵਿੱਚ ਆ ਕੇ ਬੈਠਦੇ ਨੇ। ਸ਼ਬਦ ਸਹਿਜ ਰਸ ਅੰਮ੍ਰਿਤ ਅਗਾਤ ਹੈ। ਗੁਰੂ ਦੇ ਸ਼ਬਦ ਵਿੱਚੋਂ ਜਿਹੜਾ ਅੰਮ੍ਰਿਤ ਰਸ ਟਪਕਦਾ ਹੈ, ਪ੍ਰਾਪਤ ਹੁੰਦਾ, ਉਹਨੂੰ ਗ੍ਰਹਿਣ ਕਰਦੇ ਹਨ, ਗੁਰੂ ਦੇ ਸ਼ਬਦ ਵਿੱਚੋਂ ਗਿਆਨ ਹਾਸਲ ਕਰਦੇ ਹਨ, ਆਪਣੇ ਮਨ ਨੂੰ ਸਮਝਾਉਂਦੇ ਨੇ। ਅਤੇ ਇਸ ਤਰ੍ਹਾਂ ਉਹ ਨਾਮ ਅੰਮ੍ਰਿਤ ਤੱਕ ਪੁੱਜਦੇ ਨੇ। ਫਿਰ ਦੁਨੀਆ ਦੇ ਪਦਾਰਥਾਂ ਵੱਲੋਂ ਅਗਾਤਮਾ ਨੇ ਰੱਜ ਜਾਂਦੇ ਹਨ, ਦੁਨੀਆ ਵੱਲੋਂ ਵਿਰਾਗ ਪੈਦਾ ਹੁੰਦਾ ਹੈ ਅਤੇ ਸੰਸਾਰ ਤੋਂ ਉਹ ਤਰ ਜਾਂਦੇ। ਇਸ ਪ੍ਰਕਾਰ ਦਾ ਇਹ ਕਰਮ ਹੈ ਜੋ ਸਤਿਗੁਰੂ ਨੇ ਸਾਨੂੰ ਬਖਸ਼ਿਆ ਹੈ। ਇਸ ਦੇ ਮਨੋਰਥ ਨੂੰ ਸਮਝਣ ਦੀ ਲੋੜ ਹੈ ਕਿ ਗੁਰੂ ਕੇ ਦਰਬਾਰ 'ਚ ਅਸੀਂ ਕਾਸ ਨੂੰ ਆਏ, ਕਾਹਦੇ ਵਾਸਤੇ ਆਏ ਹਾਂ, ਕੀ ਕਰਨਾ ਚਾਹੀਦਾ, ਇਹ ਹਜ਼ੂਰ ਤੋਂ ਪੁੱਛਣਾ, ਸਮਝਣਾ ਅਤੇ ਉਸ ਦੇ ਅਨੁਸਾਰ ਚੱਲਣਾ ਹੈ। ਸਤਿਗੁਰੂ ਦੀ ਪਾਵਨ ਬਾਣੀ ਦੀ ਲੜੀਵਾਰ ਕਥਾ ਇਸ ਸਥਾਨ 'ਤੇ ਆਰੰਭ ਹੈ। ਦੁਪਹਿਰ ਦੇ ਵਕਤ ਆਪ ਸਰਵਣ ਕਰਦੇ ਹੋ। ਇਹ ਕਥਾ ਚੱਲਦੀ ਹੋਈ ਸਾਰੰਗ ਰਾਗ ਦੀ ਵਾਰ ਤੱਕ ਪਹੁੰਚੀ ਹੈ। ਇਸ ਵਾਰ ਦੀਆਂ ਤਿੰਨ ਪੌੜੀਆਂ ਦੀ ਵਿਚਾਰ ਆਪ ਜੀ ਪਿਛਲੇ ਦੀਵਾਨਾਂ ਵਿੱਚ ਸਰਵਣ ਕਰ ਚੁੱਕੇ ਹੋ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ 22 ਵਾਰਾਂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ 'ਚ ਲਿਖਵਾਈਆਂ ਹਨ। ਔਰ ਪਹਿਲਾਂ ਜਿਹੜੇ ਢਾਡੀ ਲੋਕ ਸਨ ਉਹ ਜੰਗਾਂ ਯੁੱਧਾਂ ਦਾ ਵਰਣਨ ਕਰਦੇ ਹੋਏ ਵੀਰ ਰਸੀ ਵਾਰਾਂ ਗਾਇਆ ਕਰਦੇ ਸਨ, ਔਰ ਉਹ ਕੇਵਲ ਪੌੜੀਆਂ ਰੂਪ 'ਚ ਹੋਇਆ ਕਰਦੀਆਂ ਸੀ। ਸਤਿਗੁਰੂ ਜੀ ਨੇ ਕਾਵਿ ਦੇ ਸੰਗੀਤ ਦੇ ਇਸ ਅੰਗ ਨੂੰ ਅਪਣਾਇਆ ਆਪਣੀ ਬਾਣੀ, ਕਿਉਂਕਿ ਰਾਗ ਰਾਗਣੀਆਂ ਛੰਦਾਬੰਦੀ ਵਿੱਚ ਉਚਾਰੀ ਹੈ, ਅਤੇ ਇਸੇ ਤਰ੍ਹਾਂ ਵਾਰ ਵੀ ਇੱਕ ਕਾਵਿ ਦਾ ਰੂਪ ਹੈ, ਇੱਕ ਹਿੱਸਾ ਹੈ, ਅੰਗ ਹੈ। ਇਸ ਲਈ ਸਤਿਗੁਰੂ ਜੀ ਨੇ ਇਹ 22 ਵਾਰਾਂ ਵੀ ਰਚੀਆਂ। 2 ਵਾਰਾਂ ਕੇਵਲ ਪੌੜੀਆਂ ਰੂਪ ਵਿੱਚ ਹਨ, ਇੱਕ ਰਾਏ ਬਲਵੰਡ ਅਤੇ ਸੱਤਾ ਜੀ ਦੀ ਉਚਾਰੀ 8 ਪੌੜੀਆਂ ਦੀ ਵਾਰ ਹੈ ਰਾਮਕਲੀ ਰਾਗ ਵਿੱਚ, ਇੱਕ ਗੁਰੂ ਅਰਜਨ ਦੇਵ ਜੀ ਦੀ 3 ਪੌੜੀਆਂ ਦੀ ਉਚਾਰੀ ਵਾਰ ਹੈ ਬਸੰਤ ਕੀ ਵਾਰ ਮਹੱਲ 5, ਬਾਕੀ 20 ਵਾਰਾਂ ਜਿਹੜੀਆਂ ਹਨ ਉਹ ਹਰੇਕ ਪੌੜੀ ਦੇ ਨਾਲ ਸਤਿਗੁਰੂ ਨੇ ਨਾਲ ਸਲੋਕ ਵੀ ਰਚੇ ਹਨ। ਵਾਰ ਦੇ ਉੱਪਰ ਜੋ ਸਿਰਲੇਖ ਹੁੰਦਾ ਹੈ ਉਸ ਤੋਂ ਪਤਾ ਲੱਗਦਾ ਹੈ ਕਿ ਪੌੜੀਆਂ ਕਿਸ ਪਾਤਸ਼ਾਹੀ ਦੀਆਂ ਹਨ, ਕਿਹੜੇ ਗੁਰੂ ਸਾਹਿਬ ਜੀ ਦੀਆਂ ਉਚਾਰੀਆਂ। ਜਿਵੇਂ ਇਹ ਸਾਰੰਗ ਦੀ ਵਾਰ ਹੈ 4 ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਦੇ, ਪੌੜੀਆਂ ਵਿੱਚ ਬਚਨ ਹਨ, ਸਲੋਕ ਜਿਸ ਜਿਸ ਗੁਰੂ ਸਾਹਿਬ ਜੀ ਦਾ ਹੈ ਨਾਲ ਮਹੱਲਾ ਲਿਖ ਦਿੱਤਾ ਹਜ਼ੂਰ ਨੇ। 3 ਪੌੜੀਆਂ ਦੀ ਵਿਚਾਰ ਆਪ ਸੁਣ ਚੁੱਕੇ ਹੋ। 4 ਪੌੜੀ ਦੇ ਨਾਲ 2 ਸਲੋਕ ਹਨ, ਔਰ ਇਹ ਦੋਵੇਂ ਸਲੋਕ ਧੰਨ ਗੁਰੂ ਅੰਗਦ ਦੇਵ ਮਹਾਰਾਜ ਦੂਜੇ ਸਤਿਗੁਰਾਂ ਦੇ ਵਿਚਾਰੇ ਹੋਏ ਹਨ। ਵਿਚਾਰੀਏ ਸੁਣੀਏ। ਵੈਸੇ ਸਲੋਕ ਦੇ ਜਿਹੜੇ ਕਾਵਿ ਦੇ ਢੰਗ ਨਾਲ ਅਰਥ ਹਨ ਉਹ ਜਿਵੇਂ ਛੰਦ, ਜਿਵੇਂ ਦੋਹਰਾ, ਸੋਰਠਾ, ਕਵਿਤ ਆਦਿਕ, ਇੱਕ ਛੰਦ ਦਾ ਨਾਮ ਸਲੋਕ ਹੈ। ਪਰ ਜੇ ਅਧਿਆਤਮਿਕ ਅਰਥ ਵਿਚਾਰਨੇ ਹੋਣ ਤਾਂ ਇਹਦੇ ਸਿਆਣਿਆਂ ਗਿਆਨੀਆਂ ਸੰਪਰਦਾਇ ਮਹਾਂਪੁਰਸ਼ਾਂ ਨੇ ਅਰਥ ਕੀਤੇ ਨੇ ਸਵੈ ਲੋਕ, ਸਵੈ ਲੋਕ ਦੀ ਪ੍ਰਾਪਤੀ ਕਰਾਉਣ ਵਾਲੇ ਬਚਨ, ਜਿਨ੍ਹਾਂ ਬਚਨਾਂ ਨੂੰ ਪੜ੍ਹ ਕੇ ਸੁਣ ਕੇ ਮੰਨ ਕੇ ਕਮਾ ਕੇ ਆਪਣੇ ਨਿੱਜ ਸਰੂਪ ਦਾ ਗਿਆਨ ਪ੍ਰਾਪਤ ਹੋਵੇ, ਸਰੂਪ ਰੂਪੀ ਲੋਕ ਦੀ ਪ੍ਰਾਪਤੀ ਕਰਾਉਣ ਵਾਲੇ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਹਨ ਸੁਖਮਨੀ ਸਾਹਿਬ 'ਚ, ਉੱਤਮ ਸਲੋਕ ਸਾਧ ਕੇ ਬਚਨ, ਸਾਧੂ ਸਤਿਗੁਰੂ ਦੇ ਪਵਿੱਤਰ ਬਚਨ ਅਸਲ ਉੱਤਮ ਸਲੋਕ। ਅੰਬਲੀਕ ਲਾਲ ਇਹ ਰਤਨ, ਸੁਨਤ ਕਮਾਵਤ ਹੋਤ ਉਧਾਰ, ਆਪ ਤਰਾ ਲੋਕਹਿ ਨਿਸਤਾਰ। ਜਿੰਨਾ ਕੋਈ ਮਹਾਨ ਵਿਅਕਤੀ ਹੋਵੇਗਾ ਉਹਦੇ ਬਚਨ ਵੀ ਓਨੇ ਹੀ ਮਹਾਨ ਹੋਣਗੇ। ਸਾਡੇ ਸਤਿਗੁਰੂ ਵਰਗਾ ਦੁਨੀਆ 'ਤੇ ਸੰਸਾਰ 'ਤੇ ਕੋਈ ਮਹਾਨ ਨਹੀਂ ਹੋਇਆ, ਸਭ ਤੋਂ ਮਹਾਨ ਸਤਿਗੁਰੂ ਹਨ। ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ, ਅਤੇ ਉਹਨਾਂ ਸਤਿਗੁਰਾਂ ਦੇ ਬਚਨ ਵੀ ਸੰਸਾਰ ਵਿੱਚ ਜਿੰਨੇ ਬਚਨ ਗ੍ਰੰਥਾਂ 'ਚ ਲਿਖੇ ਹੋਏ ਸਭ ਤੋਂ ਉੱਚੇ ਹਨ, ਇਸ ਕਰਕੇ ਔਰ ਕਲਿਆਣਕਾਰੀ ਵੀ ਨੇ। ਪਿਛਲੇ ਸਮੇਂ 'ਚ ਵੀ, ਅੱਜ ਵੀ, ਆਉਣ ਵਾਲੇ ਸਮੇਂ 'ਚ ਵੀ ਇਹ ਬਚਨ ਕਲਿਆਣਕਾਰੀ ਹਨ। ਕੋਈ ਵੀ ਇਹਨਾਂ ਬਚਨਾਂ ਨਾਲ ਜੁੜੇ, ਸਾਂਝ ਪਾਏ, ਮੰਨ ਲਏ, ਕਮਾਏ ਤਾਂ ਜ਼ਰੂਰ ਉਧਾਰ ਹੋਵੇਗਾ। ਸੋ ਹਜ਼ੂਰ ਦੂਜੇ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਬਚਨ ਕਰਦੇ ਨੇ, ਜਿਨ ਵਡਿਆਈ ਤੇਰੇ ਨਾਮ ਕੀ, ਤੇ ਰੱਤੇ ਮਨ ਮਾਹੇ, ਤੇਰੇ ਨਾਮ ਜਪਣ ਦੀ ਵਡਿਆਈ ਜਿਨ੍ਹਾਂ ਨੂੰ ਤੇਰੇ ਦਰ ਤੋਂ ਮਿਲ ਗਈ ਹੈ। ਹਜ਼ੂਰ ਨੇ ਕਿਹਾ ਨਾ, ਸਾ ਵਡਿਆਈ ਦੇ ਜਿਤ ਨਾਮ ਤੇਰਾ ਲਾਗ ਰਹਾ। ਆਮ ਤੌਰ 'ਤੇ ਸੰਸਾਰ 'ਚ ਪ੍ਰਾਣੀ ਮਾਤਰ ਨੂੰ, ਹਰੇਕ ਜੀਵ ਨੂੰ ਇੱਛਾ ਹੈ ਆਪਣੀ ਵਡਿਆਈ ਦੀ, ਆਪਣੀ ਉਸਤਤ ਦੀ, ਜਿਹਨੂੰ ਅਸੀਂ ਇੱਜ਼ਤ ਕਹਿ ਲੈਂਦੇ, ਮੇਰੀ ਆਬਰੋ, ਇੱਜ਼ਤ, ਮਾਣ ਸਨਮਾਨ, ਉਸਤਤ, ਵਡਿਆਈ ਸਦਾ ਮੇਰੀ ਹੋਵੇ। ਇਹ ਹੈ ਤਾਂ ਗਲਤ, ਕਿਉਂਕਿ ਜਿਹਨੇ ਪਰਮਾਰਥ ਦੇ ਰਾਹ 'ਤੇ ਤੁਰਨਾ ਹੈ ਉਹਨੂੰ ਸਿਫਰ ਹੋਣਾ ਪਏਗਾ, ਉਹਨੂੰ ਆਪਣੀ ਹੋਂਦ ਮਿਟਾ ਕੇ ਹੀ ਪਰਮਾਤਮਾ ਦੀ ਬਖਸ਼ਿਸ਼ ਮਿਲੇਗੀ। ਜਿਹੜਾ ਇਹ ਵਡਿਆਈ ਆਪਣੇ ਵਡੱਪਣ ਨੂੰ ਵਧਾਉਣ ਵਾਸਤੇ ਯਤਨ ਸੰਸਾਰ 'ਚ ਸਾਰਿਆਂ ਦੇ ਅੰਦਰ ਇਹ ਹੋੜ ਲੱਗੀ ਹੋਈ, ਮੈਂ ਪਿੰਡ ਦਾ ਪੰਚ ਬਣਾ, ਸਰਪੰਚ, MLA, ਮੁੱਖ ਮੰਤਰੀ, ਪ੍ਰਧਾਨ ਮੰਤਰੀ ਜਾਂ ਦੁਨੀਆ 'ਚ ਇੰਨਾ ਨਾਮ ਹੋਵੇ, ਲੋਕ ਮੈਨੂੰ ਜਾਣਨ, ਮੇਰੇ ਮਗਰ ਭੱਜੇ ਫਿਰਨ, ਇਹ ਅਗਿਆਨਤਾ ਹੈ। ਕਿਉਂਕਿ ਸਰੀਰ ਇੱਕ ਮਿੱਟੀ ਦੀ ਢੇਰੀ ਹੈ, ਇਹਦੋਂ ਵੱਧ ਕੁਛ ਨਹੀਂ। ਜੇ ਜੋ ਅਸਲ ਵਿੱਚ ਅੰਤ ਨੂੰ ਹੋਣਾ ਹੀ ਹੋਣਾ, ਅਤੇ ਉਹ ਅੰਤ ਕੋਈ ਦੂਰ ਨਹੀਂ, ਅਗਲਾ ਸਵਾਸ ਰੁਕ ਗਿਆ ਅਤੇ ਸਰੀਰ ਮਿੱਟੀ, ਇੱਕ ਮਿੱਟੀ ਦੀ ਠੇਰੀ ਇਹ ਸਰੀਰ ਹੈ, ਇਹ ਮਿੱਥਿਆ ਕਾਚੀ ਗਗਰੀ। ਅਤੇ ਇਸ ਦਾ ਮਾਣ ਕਰਨਾ ਬਹੁਤ ਇਹ ਵਾਹਯਾਤੀ ਵਾਲੀ, ਬੇਵਕੂਫੀ ਵਾਲੀ ਗੱਲ ਹੈ। ਹਜ਼ੂਰ ਕਹਿੰਦੇ ਨੇ ਬਿਸ਼ਟਾ ਅਸਤ ਰਕਤ ਪਰੇਟੇ ਚਾਮ, ਇਹਨੂੰ ਉੱਪਰਲੇ ਰਾਖਿਓ ਗੁਮਾਨ, ਇਹਦੀ ਵਡਿਆਈ ਕਰਾਉਣੀ ਚਾਹੁੰਦਾ। ਬਿਸ਼ਟਾ ਗੰਦਗੀ, ਅਸਤ ਹੱਡੀਆਂ, ਅਤੇ ਚਮੜੇ ਦੇ ਨਾਲ ਇਹ ਖੂਨ ਆਦਿਕ ਲਪੇਟਿਆ ਹੋਇਆ, ਕੀ ਪਾਇਆ ਇਸ ਦੀ, ਸਭ ਕੁਝ ਗੰਦਾ ਮੰਦਾ ਤਾਂ ਹੈ। ਫਿਰ ਕਾਹਦੀ ਵਡਿਆਈ, ਕਾਹਦੀ ਇੱਛਾ ਇਸ ਦੀ ਉਸਤਤ ਕਰਾਉਣ ਦੀ, ਇਹਨੂੰ ਮੱਥੇ ਟਿਕਾਉਣ ਦੀ ਲਾਲਸਾ। ਭਾਈ ਸਾਹਿਬ ਭਾਈ ਡਾਕਟਰ ਵੀਰ ਸਿੰਘ ਜੀ ਦੇ ਦੋ ਬਚਨ ਲਿਖੇ ਹੋਏ ਆਪ ਜੀ ਨਾਲ ਸਾਂਝੇ ਕਰਾਂਗਾ ਵੀ ਇਹ ਵਡਿਆਈ ਦੀ ਭੁੱਖ ਕਿਹੜੀ ਜ਼ਬਰਦਸਤ ਹੈ ਅਤੇ ਕਿਵੇਂ ਇਹ ਚੰਬੜਦੀ ਹੈ। ਇੱਕ ਤਾਂ ਉਹਨਾਂ ਨੇ ਬਚਨ ਲਿਖਿਆ ਵੀ ਗ੍ਰੀਸ ਦੇਸ਼ ਦਾ, ਯੂਨਾਨ ਦੇਸ਼ ਦਾ ਇੱਕ ਸੰਤ ਹੋਇਆ, ਉਸਨੇ ਆਪਣੀ ਸਵੈ ਜੀਵਨੀ 'ਚ ਬਚਨ ਲਿਖਿਆ ਕਿ ਜਦੋਂ ਕੋਈ ਅੰਤਰਮੁੱਖ ਹੁੰਦਾ, ਯਾਨੀ ਕਿ ਆਪਣੇ ਬਾਰੇ ਲਿਖਿਆ ਕਿ ਅੰਤਰਮੁੱਖ ਹੋਣ 'ਤੇ ਮੇਰੇ ਸਾਹਮਣੇ ਇਹ ਖਿਆਲ ਆਇਆ ਵੀ ਕਿਉਂ ਨਹੀਂ ਜੀਵਨ ਵਿੱਚ ਰਸ ਬਣ ਰਿਹਾ, ਕੀ ਅੜਚਣ ਕੀ ਪਈ ਹੈ, ਤਾਂ ਮੇਰੇ ਸਾਹਮਣੇ ਗੱਲ ਆਈ ਕਿ ਮਨ ਦੇ ਅੰਦਰ ਆਪਣੀ ਵਡਿਆਈ ਕਰਾਉਣ ਦੀ ਭੁੱਖ ਬੜੀ, ਆਪਣੀ ਉਸਤਤ ਆਪਾ ਸਲਾਉਣ ਦੀ ਭੁੱਖ ਬੜੀ ਜ਼ਬਰਦਸਤ ਹੈ, ਇਹ ਹਟਾਈ ਜਾਏ। ਤਾਂ ਮਨ ਦੇ ਇਸ ਸੁਭਾਅ ਨੂੰ ਬਦਲਣ ਲਈ, ਆਪਾ ਸਲਾਉਣਾ ਛੱਡਣ ਲਈ ਮੈਨੂੰ 7 ਸਾਲ ਲੱਗੇ। ਪਰਮਾਰਥੀ ਬੰਦੇ ਨੇ ਕਿਹਾ ਕਿ 7 ਵਰ੍ਹੇ ਲੱਗ ਗਏ ਮਨ ਨੂੰ ਇੰਝ ਸਮਝਾਉਂਦਿਆਂ ਕਿ ਤੂੰ ਵਡਿਆਈ ਕਿਉਂ ਕਰਾਉਣੀ ਚਾਹੁੰਦਾ, ਆਪਣੇ ਆਪ ਨੂੰ ਕਿਉਂ ਸਲਾਉਣਾ ਚਾਹੁੰਦਾ, ਆਪ ਨੇ ਕੋਈ ਹੋਰ ਨਹੀਂ ਸਲਾਉਂਦਾ ਅਤੇ ਆਪੇ ਹੀ ਸਲਾਉਣ ਲੱਗ ਪੈਂਦੇ ਹਾਂ, ਅਸੀਂ ਆਪਣੇ ਗੁਣ ਦੱਸਣ ਲੱਗ ਪੈਂਦੇ ਹਾਂ, ਮੈਂ ਆਹ ਕੀਤਾ, ਮੈਂ ਉਹ ਕੀਤਾ, ਮੈਂ ਉਹ ਕੀਤਾ। ਔਰ ਦੂਸਰਾ ਬਚਨ ਉਹਨਾਂ ਲਿਖਿਆ ਹੈ ਕਿ ਅੰਮ੍ਰਿਤਸਰ ਜ਼ਿਲ੍ਹੇ 'ਚ ਇੱਕ ਸੰਤ ਭੋਲਾ ਸਿੰਘ ਜੀ ਹੋਏ ਨੇ, ਬਾਬਾ ਭੋਲਾ ਸਿੰਘ ਜੀ। ਉਹ ਜਵਾਨੀ ਦੀ ਉਮਰ ਵਿੱਚ ਘਰ ਛੱਡ ਕੇ ਆ ਗਏ, ਐਡੇ ਬਰਾਗੀ ਕਿ ਸਿਰ 'ਤੇ ਟੋਕਰੀ ਢੋਈ, ਗੁਰੂ ਘਰ ਦੇ ਭਾਂਡੇ ਮਾਂਜੇ, ਬੜਾ ਸਿਮਰਨ ਕੀਤਾ। ਜਿਨ੍ਹਾਂ ਸੰਤਾਂ ਕੋਲੋਂ ਭਾਈ ਭੋਲਾ ਸਿੰਘ ਰਹਿੰਦੇ ਸੀ ਉਹਨਾਂ ਨੇ ਸਰੀਰ ਤਿਆਗਣਾ ਸੀ ਅਤੇ ਐਲਾਨ ਕਰ ਦਿੱਤਾ ਕਿ ਅਗਾਂਹ ਸੇਵਾ ਜਿਹੜੀ ਦਸਤਾਰਬੰਦੀ ਹੈ ਭੋਲਾ ਸਿੰਘ ਨੂੰ ਕਰਨੀ। ਅਤੇ ਬਾਬਾ ਭੋਲਾ ਸਿੰਘ ਜੀ ਐਡੇ ਬਰਾਗੀ ਸੀ, ਉਹ ਸਥਾਨ ਤੋਂ ਦੌੜ ਗਏ, ਹਰੀ ਕੇ ਪੱਤਣ ਜਿਹੜਾ ਦਰਿਆ ਸਤਲੁਜ ਬਿਆਸ ਲੰਘਦਾ ਉੱਥੋਂ ਇਕੱਠੇ, ਉਹ ਪੱਤਣ ਪਾਰ ਕਰਨਾ ਸੀ। ਅਤੇ ਇੰਨੇ ਚਿਰ ਨੂੰ ਜਾ ਕੇ ਸੇਵਾਦਾਰਾਂ ਨੇ ਪਕੜ ਲਿਆ, ਪਕੜ ਕੇ ਵਾਪਸ ਲਿਆਂਦਾ। ਅਤੇ ਉਹ ਸੰਤ ਜਿਹੜੇ ਚੜ੍ਹਾਈ ਕਰਨ ਵਾਲੇ ਸੀ, ਉਹਨਾਂ ਕਿਹਾ ਭਾਈ ਭੋਲਾ ਸਿੰਘ ਜੀ ਬਚਨ ਮੰਨਣਾ ਪਏਗਾ, ਇਹੋ ਹੀ ਵੱਡੀ ਸੇਵਾ, ਤੁਸੀਂ ਦਸਤਾਰਬੰਦੀ ਕਰਾ ਲਓ। ਅਤੇ ਉਹਨਾਂ ਦੇ ਅੱਗੇ ਸਿਰ ਝੁਕਾਉਣਾ ਪਿਆ, ਪਰ ਅੰਦਰ ਲਾਲਸਾ ਕੋਈ ਨਹੀਂ ਸੀ। ਇਹ ਬਾਬਾ ਭੋਲਾ ਸਿੰਘ ਜੀ ਨੇ ਆਪ ਖੁਦ ਭਾਈ ਵੀਰ ਸਿੰਘ ਨੂੰ ਬਚਨ ਦੱਸਿਆ, ਅਤੇ ਉਦੋਂ ਇੱਛਾ ਕੋਈ ਨਹੀਂ ਸੀ। ਕੀ ਹੋਇਆ ਕਿ ਜਦੋਂ ਦਸਤਾਰਬੰਦੀ ਹੋ ਗਈ, ਉਹ ਪਹਿਲੇ ਸੰਤ ਚੜ੍ਹਾਈ ਕਰ ਗਏ, ਅਤੇ ਬਾਬਾ ਭੋਲਾ ਸਿੰਘ ਜੀ ਕਹਿੰਦੇ ਰੋਜ਼ ਤਰਨ ਤਾਰਨ ਸਾਹਿਬ ਮੱਥਾ ਟੇਕਣ ਮੈਂ ਆਉਂਦਾ ਸੀ ਗੁਰੂ ਅਰਜਨ ਦੇਵ ਜੀ ਦੇ ਸਥਾਨ 'ਤੇ। ਅਤੇ ਜਿਹੜੇ ਅੰਮ੍ਰਿਤਧਾਰੀ ਮਰਿਆਦਾ ਵਾਲੇ ਸਿੰਘ ਸੀ, ਉਹ ਤਾਂ ਫਤਿਹ ਹੀ ਬੁਲਾਉਂਦੇ ਸਨ, ਅਤੇ ਜਿਹੜੀ ਆਮ ਜਨਤਾ ਸੀ, ਆਮ ਸਧਾਰਨ ਲੋਕ, ਉਹ ਕਈ ਭੁਲੇਖੇ ਨਾਲ ਮੱਥਾ ਟੇਕਦੇ ਸਨ। ਇਹ ਸਾਡੇ ਅੰਦਰ ਇਹ ਭਾਵਨਾ ਬਣੀ ਹੋਈ ਹੈ ਸਾਧੂ ਸੰਤ ਨੂੰ, ਗੁਰਮੁਖ ਨੂੰ ਮੱਥਾ ਟੇਕਣ। ਅਤੇ ਜਿਹੜੇ ਲੋਕ ਮੈਨੂੰ ਫਤਿਹ ਬੁਲਾਉਂਦੇ ਸੀ ਸਿਰਫ, ਉਹ ਚੰਗੇ ਨਹੀਂ ਲੱਗਦੇ। ਜਿਹੜੇ ਮੱਥੇ ਟੇਕਦੇ ਗੋਡਿਆਂ ਵੱਲ ਨੂੰ ਭੱਜ ਭੱਜ ਆਉਂਦੇ, ਉਹ ਚੰਗੇ ਲੱਗਣ ਲੱਗ ਪਏ, ਮਨ ਦੀ ਖੁਰਾਕ ਬਣ ਗਈ ਅਤੇ ਸਤਿਕਾਰ ਹੋ ਗਿਆ ਮਨ 'ਚ। ਇਸ ਪ੍ਰਕਾਰ ਬੜੀ ਮੁਸ਼ਕਲ ਨਾਲ ਕਹਿੰਦੇ ਆਪਣੇ ਮਨ ਨੂੰ ਸਮਝਾਇਆ, ਕਈ ਸਮਾਂ ਲੱਗਾ ਵੀ ਮਨਾ ਇਸ ਸਰੀਰ ਨੂੰ ਮੱਥੇ ਟਿਕਾਉਣਾ ਚਾਹੁੰ, ਕਦੇ ਪਿਛਲਾ ਸਮਾਂ ਯਾਦ ਕਰ, ਉਦੋਂ ਤੇਰੇ 'ਚ ਵਿਰਾਗ ਸੀ, ਹੁਣ ਤੈਨੂੰ ਇਹ ਆਦਤ ਬਣ ਗਈ। ਇਸ ਤਰ੍ਹਾਂ ਬੜਾ ਕੁਛ ਹੋਇਆ ਸੰਸਾਰ 'ਤੇ, ਹੁਣ ਵੀ ਹੋ ਰਿਹਾ। 2, 4, 5, 7, 10, 20 ਜਾਂ 1000, 10,000 ਨੇ ਕਿਹਾ ਇਹ ਸੰਤ ਨੇ ਜੀ, ਅਤੇ ਸਮਝ ਬੈਠਾ ਮੈਂ ਸੰਤ ਹਾਂ। ਕਦੇ ਵਿਚਾਰਿਆ ਨਹੀਂ ਵੀ ਮੇਰੀ ਅਵਸਥਾ ਕਿਆ ਹੈ। ਵਡਿਆਈ ਦੀ ਭੁੱਖ ਹੋਰ ਹੋਰ ਅੱਗੇ ਤੋਂ ਅੱਗੇ ਵੱਧਦੀ ਜਾ ਰਹੀ, ਪਰ ਅਸਲ ਵਡਿਆਈ ਪਰਮਾਤਮਾ ਦਾ ਨਾਮ ਜਪਣਾ ਹੈ, ਆਪਣੀ ਹੋਂਦ ਨੂੰ ਮਿਟਾਉਣਾ, ਵਡਿਆਈ ਪਰਮਾਤਮਾ ਦੀ ਕਰਨੀ। ਹਜ਼ੂਰ ਕਹਿੰਦੇ ਨੇ ਲੋਕਨ ਕੀਆਂ ਵਡਿਆਈਆਂ ਬੈ ਸੰਤਰ ਪਾਗੋਂ, ਜੋ ਮਿਲਿਆ ਪਿਆਰਾ ਆਪਣਾ ਅਤੇ ਬੋਲ ਕਰਾਗੋਂ। ਲੋਕਨ ਕੀ ਵਡਿਆਈ ਉਪਮਾ ਅਤੇ ਬੈਸੰਤਰ ਜਾ, ਅੱਗ 'ਚ ਪਾ ਕੇ ਸਾੜਦਿਆਂ। ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦੀ ਉਹ ਹੈ ਢਾਰ। ਇਸ ਵਾਸਤੇ ਆਪਣੀ ਵਡਿਆਈ, ਸਰੀਰ ਦੀ ਵਡਿਆਈ ਇਹ ਚੰਗੀ ਨਹੀਂ। ਮਨੁੱਖ ਆਪਣਾ ਨਾਮਣਾ ਬਣਾਉਣਾ ਚਾਹੁੰਦਾ, ਆਪਣਾ ਨਾਮ ਦੁਨੀਆ 'ਤੇ ਰਹਿ ਜਾਏ, ਇਹ ਯਤਨ ਕਰਦਾ। ਮਸਕੀਨ ਜੀ ਨੇ ਇੱਕ ਬਚਨ ਦੱਸਿਆ ਕਿ ਹਜ਼ੂਰ ਸਾਹਿਬ ਸੱਚਖੰਡ ਦੀਆਂ ਪ੍ਰਕਰਮਾਂ 'ਚ ਬੈਠਾ ਮੈਂ ਰਹਿ ਰਾਸ ਦਾ ਪਾਠ ਕਰਾਂ, ਸ਼ਾਮਾਂ ਦੇ ਵਕਤ ਇੱਕ ਬਜ਼ੁਰਗ ਸੀ, ਉਹਦਾ ਕੁੱਭ ਨਿਕਲਿਆ ਹੋਇਆ ਅਤੇ ਜਿਵੇਂ ਫਰਸ਼ 'ਤੇ ਕੁਝ ਗਵਾਚ ਗਿਆ ਲੱਭਦਾ ਫਿਰਦਾ ਸੀ। ਮਸਕੀਨ ਜੀ ਨੇ ਖਿਆਲ ਕੀਤਾ ਬਜ਼ੁਰਗ ਦੀ ਕੋਈ ਚੀਜ਼ ਗਵਾਚ ਗਈ, ਨਜ਼ਰ ਘੱਟ ਹੋਣ ਕਰਕੇ ਲੱਭਦੀ ਨਹੀਂ। ਉੱਠ ਕੇ ਗਏ ਵੀ ਬਜ਼ੁਰਗੋ ਕੁਛ ਗਵਾਚ ਗਿਆ? ਤਾਂ ਸਿਰ ਤਾਂ ਚੁੱਕ ਕੇ ਬਜ਼ੁਰਗ ਕਹਿਣ ਲੱਗਾ, ਨਹੀਂ ਗਿਆਨੀ ਜੀ, ਗਵਾਚਿਆ ਕੁਛ ਨਹੀਂ। ਪਿਛਲੇ ਸਾਲ ਇੱਥੇ ਆਏ ਸੀ, ₹1000 ਦਿੱਤਾ ਸੀ ਇਹਨਾਂ ਨੂੰ। ਇਹ ਕਹਿੰਦੇ ਸੀ ਫਰਸ਼ 'ਤੇ ਤੁਹਾਡਾ ਨਾਮ ਲਿਖ ਦਿਆਂਗੇ, ਉਹ ਕਿਤੇ ਲਿਖਿਆ ਨਹੀਂ ਇਹਨਾਂ। ਤਾਂ ਮਸਕੀਨ ਜੀ ਕਹਿੰਦੇ, ਬਜ਼ੁਰਗੋ 80-90 ਵਰੇ ਉਮਰ ਹੋ ਗਈ, ਆਪਣਾ ਹੀ ਨਾਮ ਲੱਭੀ ਜਾਂਦੇ। ਯਤਨ ਇਸ ਵਿੱਚ ਹੋ ਕਿ ਮੇਰਾ ਨਾਮ ਇੱਥੇ ਲਿਖਿਆ ਰਹਿ ਜਾਏ ਕਿਤੇ, ਨਹੀਂ ਮਿਟ ਜਾਏਗਾ ਇਹ, ਸਦਾ ਨਹੀਂ ਰਹਿਣਾ, ਕਿਉਂਕਿ ਸਰੀਰ ਹੀ ਖਤਮ ਹੋਣ ਵਾਲੀ ਚੀਜ਼ ਹੈ, ਇਹਦਾ ਨਾਮ ਸਦਾ ਕਿਵੇਂ ਰਹਿ ਸਕਦਾ? ਜੋ ਚੀਜ਼ ਝੂਠੀ ਹੈ ਉਹਦਾ ਨਾਮ ਵੀ ਝੂਠਾ ਹੈ। ਜਿਵੇਂ ਚੀਜ਼ ਮਿਟ ਜਾਏਗੀ, ਨਾਮ ਵੀ ਮਿਟ ਜਾਏਗਾ। ਪਰਮਾਤਮਾ ਸਦਾਇਵ ਹੈ, ਉਸ ਕਰਕੇ ਉਸਦਾ ਨਾਮ ਵੀ ਸਦੀਵੀ ਅਤੇ ਸੱਚਾ ਵੀ ਹੈ, ਝੂਠਾ ਨਹੀਂ ਹੈ। ਇਸ ਲਈ ਪਰਮਾਤਮਾ ਦੇ ਨਾਮ ਨਾਲ ਜੁੜ ਕੇ, ਪਰਮਾਤਮਾ ਦੀ ਬਖਸ਼ਿਸ਼ ਨਾਲ ਕਿਸੇ ਦਾ ਨਾਮ ਰਹਿ ਜੇ, ਪਰ ਭਗਤ ਇੱਛਾ ਨਹੀਂ ਰੱਖਦੇ ਕਿ ਸਾਡਾ ਨਾਮ ਦੁਨੀਆ 'ਤੇ ਰਹੇ। ਜਿਨ੍ਹਾਂ ਨੇ ਆਪਣੀ ਹੋਂਦ ਮਿਟਾਈ ਹੈ ਉਹਨਾਂ ਬਾਰੇ ਬਚਨ ਹੈ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਵਾਹਿਗੁਰੂ ਨੂੰ ਇੱਕ ਮਨ ਹੋ ਕੇ ਨਿਸ਼ਚੇ ਨਾਲ ਅਰਾਧਿਆ, ਅਤੇ ਅੱਜ ਉਹਨਾਂ ਦਾ ਨਾਮ ਹੈ ਸਤਿਗੁਰੂ ਦ੍ਰਿਸ਼ਟਾਂਤ। ਹਜ਼ੂਰ ਕਹਿੰਦੇ, ਰੁੱਕ ਮਾਂਗਦ ਕਰਤੂਤ ਰਾਮ ਜਪਹੁ ਨਿਤ ਭਾਈ, ਅੰਬਰੀਕ ਪ੍ਰਹਿਲਾਦ ਸ਼ਰਨ ਗੋਬਿੰਦ ਗਤ ਪਾਈ। ਰੁੱਕ ਮਾਂਗਦ ਰਾਜੇ ਦਾ ਨਾਮ ਹੈ, ਅੰਬਰੀਕ ਦਾ ਨਾਮ ਹੈ, ਪ੍ਰਹਿਲਾਦ ਦਾ ਨਾਮ ਦ੍ਰਿਸ਼ਟਾਂਤ ਦੇ ਰਹੇ ਨੇ ਸਤਿਗੁਰੂ। ਫਿਰ ਹਜ਼ੂਰ ਕਹਿੰਦੇ, ਨਾਮਾ ਛੀਂਬਾ, ਗਰੀਬ ਜਿਹੇ ਘਰ 'ਚ ਛੀਂਬਿਆਂ ਦੇ ਘਰ ਪੈਦਾ ਹੋਇਆ ਨਾਮ ਦੇ, ਨਾਮਾ ਛੀਂਬਾ ਕਬੀਰ ਜੁਲਾਹਾ, ਪੂਰੇ ਗੁਰ 'ਤੇ ਗਤ ਪਾਈ, ਬ੍ਰਹਮ ਕੇ ਬੇਤੇ ਸ਼ਬਦ ਪਛਾਣ ਹੈ ਹਉਮੈ ਜਾਤ ਗੁਆਈ, ਸੁਰ ਨਰ ਤਿਨਕੀ ਬਾਣੀ ਗਾਵਹਿ ਕੋਈ ਨਾ ਮੇਟੈ ਪਾਈ, ਥਿਰ ਪਾਰ ਬ੍ਰਹਮ ਪਰਮੇਸ਼ਰੋ ਸੇਵਕ ਥਿਰ ਹੋਸੀ। ਕਿਉਂਕਿ ਵਾਹਿਗੁਰੂ ਵਿੱਚ ਅਭੇਦ ਜੂ ਹੋ ਗਿਆ ਸੇਵਕ, ਹੁਣ ਕੋਈ ਮਾਇਆਧਾਰੀ ਜਾਂ ਮੀਰ ਜਾਂ ਰਾਜੇ ਮਹਾਰਾਜੇ ਜਾਂ ਰਾਜਨੀਤਿਕਾਂ ਨਾਲ ਸੰਬੰਧ ਤਾਂ ਹੈ ਨਹੀਂ ਸੀ, ਰਵਿਦਾਸ ਜੀ ਦਾ, ਨਾਮਦੇਵ ਜੀ ਦਾ, ਕਬੀਰ ਜੀ ਦਾ। ਇੱਕ ਵਾਹਿਗੁਰੂ ਦੇ ਨਾਮ ਨਾਲ ਜੁੜੇ, ਆਪਣੀ ਹੋਂਦ ਗਵਾਈ ਅਤੇ ਪਰਮਾਤਮਾ ਨੇ ਉਹਨਾਂ ਦੀ ਹੋਂਦ ਬਣਾ ਦਿੱਤੀ, ਆਪਣੇ ਵਰਗੇ ਬਣਾ ਲਿਆ, ਅਤੇ ਤਾਂ ਉਹਨਾਂ ਦਾ ਨਾਮ ਹੈ, ਨਮਸਕਾਰਾਂ ਹੁੰਦੀਆਂ ਹਨ। ਇੱਥੇ ਕਿਸੇ ਰਾਜੇ ਮਹਾਰਾਜੇ ਦੀ ਲਿਖਤ ਜਾਂ ਉਹਦੀ ਵਡਿਆਈ ਗੁਰੂ ਗ੍ਰੰਥ ਸਾਹਿਬ 'ਚੋਂ ਨਹੀਂ ਮਿਲੇਗੀ, ਭਗਤਾਂ ਦੀ ਮਿਲੇਗੀ, ਭਾਵੇਂ ਉਹ ਗਰੀਬ ਘਰਾਂ 'ਚ ਉਹਨਾਂ ਦੇ ਜਨਮ ਹੋਏ। ਇਸ ਕਰਕੇ ਹਜ਼ੂਰ ਕਹਿੰਦੇ ਨੇ, ਜਿਨ੍ਹਾਂ ਦੇ ਦੂਜਾ ਅਰਥ, ਜਿਨ੍ਹਾਂ ਦੇ ਮਨ ਵਿੱਚ ਤੇਰੇ ਨਾਮ ਦੀ ਵਡਿਆਈ ਵੱਸ ਗਈ ਹੈ ਕਿ ਤੇਰਾ ਨਾਮ ਹੀ ਵੱਡਾ, ਇਹ ਵਡਿਆਈ ਜਿਨ੍ਹਾਂ ਦੇ ਮਨ ਵਿੱਚ ਹੈ, ਭਾਵ ਤੇਰੇ ਨਾਮ ਦੀ ਮਹਾਨਤਾ ਮਹਿਮਾ ਜਿਨ੍ਹਾਂ ਦੇ ਮਨ 'ਚ ਵੱਸੀ ਹੈ ਨਾ, ਜਿਨ੍ਹਾਂ ਨੇ ਮੰਨ ਲਈ ਹੈ ਤੇ ਰੱਤੇ ਮਨ ਮਾਹੇ, ਉਹ ਮਨ ਹੀ ਮਨ ਦੇ ਅੰਦਰ ਤੇਰੇ ਨਾਮ ਵਿੱਚ ਰੱਤੇ ਹੋਏ ਨੇ। ਦੇਖੋ ਕਿੰਨਾ ਅੰਤਰ ਹੈ। ਇੱਕ ਬਚਨ ਮੈਨੂੰ ਯਾਦ ਆਇਆ, ਅੰਮ੍ਰਿਤਸਰ ਜ਼ਿਲ੍ਹੇ ਵਿੱਚ ਇੱਕ ਪਿੰਡ ਹੈ, ਢੰਡ ਅਤੇ ਕਸੇਲ ਦੋ ਪਿੰਡ ਨੇ। ਉਸ ਪਿੰਡ ਦਾ ਇੱਕ ਸਿੰਘ, ਭਾਈ ਸਾਹਿਬ ਸਿੰਘ, ਉਹ ਹਰ ਸਾਲ ਆਪਣੇ ਘਰ 'ਚ ਅਖੰਡ ਪਾਠ ਸਾਹਿਬ ਕਰਾਇਆ ਕਰਦੇ ਸੀ, ਅਤੇ ਅਸੀਂ ਜਾਇਆ ਕਰਦੇ ਸੀ ਸਿੰਘ ਪਾਠ ਕਰਨ। ਉਹ ਅਤੇ ਉਹਦੇ ਰਿਸ਼ਤੇਦਾਰ ਆਰੰਭ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਆ ਜਾਂਦੇ ਸੀ, ਅਤੇ ਹੱਥੀਂ ਸੇਵਾ ਕਰਕੇ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਾਉਂਦੇ ਸੀ, ਘੰਟਿਆਂ ਬੱਧੀ ਸੁਣਦੇ ਸੀ, ਅਤੇ ਪਾਠ ਕਰਨ ਵਾਲਿਆਂ ਨੂੰ ਵੀ ਆਨੰਦ ਆਉਂਦਾ ਸੀ, ਸਾਨੂੰ ਵੀ ਕੋਈ ਪਾਠ ਸੁਣ ਰਿਹਾ, ਲਗਾਤਾਰ ਪਾਠ ਸੁਣਦੇ ਸਨ। 2-4-5 ਸਰੀਰ ਉੱਥੇ ਬੈਠੇ ਰਹਿੰਦੇ ਸੀ। ਇੱਕ ਵਾਰੀ ਕੀ ਹੋਇਆ ਕਿ ਜਦੋਂ ਭੋਗ ਪਿਆ ਅੰਦਰ ਕਮਰੇ 'ਚ, ਬਾਹਰ ਦੀਵਾਨ ਸਜਾਉਣਾ ਸੀ, ਅਤੇ ਉਹ ਭਾਈ ਸਾਹਿਬ ਸਿੰਘ ਮੈਨੂੰ ਕਹਿਣ ਲੱਗਾ ਵੀ ਮਹਾਂਪੁਰਸ਼ਾਂ ਨੂੰ, ਬਾਬਾ ਠਾਕੁਰ ਸਿੰਘ ਜੀ ਆ ਰਹੇ, ਉਹਨਾਂ ਨੂੰ ਪੁੱਛ ਲਓ, ਆਗਿਆ ਲੈ ਲਓ, 1.5 ਘੰਟਾ ਕੀਰਤਨ ਅਤੇ 1 ਘੰਟਾ ਕਥਾ ਹੋਣੀ ਚਾਹੀਦੀ। ਮੈਂ ਕਿਹਾ ਵੀ 7 ਵਜੇ। ਉੱਧਰੋਂ ਬਾਬਾ ਜੀ, ਬਾਬਾ ਠਾਕੁਰ ਸਿੰਘ ਆਏ, ਅਤੇ ਮੈਂ ਗਿਆ ਅੱਗੋਂ ਦੀ, ਮੈਂ ਉਹਨਾਂ ਤੋਂ ਆਗਿਆ ਮੰਗਣ ਲੱਗਾ ਵੀ ਇੰਜੋ ਸਾਹਿਬ ਸਿੰਘ ਕਹਿੰਦਾ, ਤਾਂ ਦੂਰ ਹੀ ਖਲੋਤੇ ਮਹਾਂਪੁਰਸ਼ ਕਹਿਣ ਲੱਗੇ, ਨਹੀਂ, 15-20 ਮਿੰਟ ਕੀਰਤਨ ਅਤੇ 10 ਮਿੰਟਾਂ 'ਚ ਹੁਕਮਨਾਮਾ ਸਾਹਿਬ ਦੀ ਵਿਚਾਰ ਹੋਏ ਅਤੇ ਬਾਅਦ ਚਲੀਏ। ਮੈਂ ਕੁਛ ਹੈਰਾਨ ਜਿਹਾ ਹੋਇਆ ਵੀ ਕੋਈ ਖਾਸ ਵਿਹਾਰ ਨਹੀਂ ਅਤੇ ਉਹ ਸਿੰਘ ਦੀ ਇੰਨੀ ਸ਼ਰਧਾ, ਅਤੇ ਇੰਜ ਬਾਬਾ ਜੀ ਨੇ ਕਿਉਂ ਕਿਹਾ ਵੀ 10-15 ਮਿੰਟ ਕੀਰਤਨ ਅਤੇ 10 ਮਿੰਟ ਕਥਾ 'ਤੇ ਚਲੋ ਚਲੀਏ, ਕੀ ਕਾਰਨ? ਇੰਜ ਉਹਨਾਂ ਕੋਲੋਂ ਮੈਂ ਬਚਨ ਸੁਣ ਕੇ ਪਿਛਾਂ ਆਇਆ, ਹੈਰਾਨੀ ਜੀ ਵਿੱਚ ਸੀ। ਅਤੇ ਸੰਗਤ ਵਿੱਚ ਜਿਹੜੇ ਪ੍ਰੇਮੀ ਆਏ ਸੀ ਨਾ ਭੋਗਦੇ ਸਮੇਂ ਪਿੰਡ ਵਾਸੀ, ਉਹ ਗੱਲਾਂ ਕਰਦੇ ਮੈਂ ਸੁਣ ਲਏ। ਉਹ ਕਹਿ ਰਹੇ ਸੀ ਵੀ ਆਹ ਸਾਹਿਬ ਸਿੰਘ ਨੇ ਕੀ ਪਖੰਡ ਫੜਿਆ, ਇਹ ਪਰਸੋਂ ਦਾ ਅਖੰਡ ਪਾਠ ਸਾਹਿਬ ਹੋ ਰਿਹਾ, ਇਹ ਰੱਜੇ ਨੇ, ਇਹਨੇ ਸਾਨੂੰ ਸੱਦ 'ਤੇ ਲਿਆ, ਹੁਣ ਇਹ ਕਹਿੰਦਾ 2-2.5 ਘੰਟੇ ਕਥਾ ਕੀਰਤਨ ਨੂੰ ਸੁਣਾਉਣਾ, ਸਾਨੂੰ ਢਿੱਡੋਂ ਭੁੱਖੇ ਮਾਰਨ। ਹਾਲਾਂਕਿ ਉਹਨਾਂ ਪਕੌੜੇ ਅਤੇ ਗੁਲਾਬ ਜਾਮ ਨੂੰ ਛਕੇ ਹੋਏ ਸੀ, ਰੱਜੇ ਹੋਏ ਸੀ, ਫਿਰ ਵੀ ਉਹ ਕਹਿ ਰਹੇ ਸੀ ਵੀ ਇਹ ਕੀ ਪਖੰਡ, 2-2.5 ਘੰਟੇ ਕਥਾ ਕੀਰਤਨ। ਅਤੇ ਮੈਂ ਸੁਣਿਆ ਬਚਨ ਉਹ ਸੰਗਤ ਦਾ ਜਿਹੜੇ ਪਿੰਡ ਵਾਸੀ ਸੀ, ਅਤੇ ਪਿਛਾਂ ਹਟਿਆ। ਅਤੇ ਮਹਾਂਪੁਰਸ਼ ਕਿਉਂਕਿ ਉਹ ਅੰਤਰਜਾਮੀ ਸੀ, ਉਹ ਪਹਿਲਾਂ ਹੀ ਜਾਣਦੇ ਸੀ ਵੀ ਇਹਨਾਂ ਲੋਕਾਂ ਦੀ ਭਾਵਨਾ ਕੀ ਹੈ। ਮੇਰੇ ਵੱਲ ਵੇਖ ਕੇ ਉਹਨਾਂ ਨੇ ਫਿਰ ਗੁਰੂ ਗ੍ਰੰਥ ਸਾਹਿਬ ਦਾ ਬਚਨ ਪੜ੍ਹਿਆ, ਮੈਨੂੰ ਇੱਕ ਪਹਿਲਾਂ ਬਚਨ ਕੀਤਾ, ਕਹਿੰਦੇ ਪਤਾ ਲੱਗ ਗਿਆ। ਮੈਂ ਕਿਹਾ ਜੀ ਲੱਗ ਗਿਆ, ਵੀ ਕਿਉਂ ਤੁਸੀਂ ਇੰਝ ਕਿਹਾ ਸੀ? ਉਹਨਾਂ ਗੁਰੂ ਗ੍ਰੰਥ ਸਾਹਿਬ ਦਾ ਬਚਨ ਪੜ੍ਹਿਆ, ਵਿਣ ਗਾਹਕ ਗੁਣ ਵੇਚੀਐ ਤਉ ਗੁਣ ਸਹਿਗੋ ਜਾਏ, ਗੁਣ ਕਾ ਗਾਹਕ ਜੇ ਮਿਲੈ ਤਉ ਗੁਣ ਲਾਖ ਵਿਕਾਏ। ਜੇ ਗੁਣ ਦਾ ਗਾਹਕ ਹੀ ਹੈ ਨਹੀਂ ਤਾਂ ਉਹਦੀ ਕੀ ਕੀਮਤ? ਉਹ ਗੁਣ ਤਾਂ ਐਵੇਂ ਗਿਆ, ਜੇ ਗੁਣ ਦਾ ਗਾਹਕ ਮਿਲੇ ਤਾਂ ਲੱਖਾਂ 'ਚ ਕੀਮਤ ਪਵੇਗੀ। ਇਹ ਇਹੀ ਗੱਲ ਹੈ ਕਿ ਸਾਡੇ ਮਨਾਂ ਅੰਦਰ ਪਰਮਾਤਮਾ ਦੇ ਨਾਮ ਦੀ ਵਡਿਆਈ ਦੀ ਮਹਾਨਤਾ, ਰੱਬ ਦੇ ਨਾਮ ਦੀ ਮਹਾਨਤਾ ਹੈ ਨਹੀਂ। ਜਿਵੇਂ ਕੋਈ ਅੰਨਾ ਅਗਿਆਨੀ ਆਦਮੀ, ਅੰਨਾ ਅੱਖਾਂ ਤੋਂ ਅੰਨਾ ਆਦਮੀ ਤੁਰਿਆ ਜਾਏ ਰਸਤੇ, ਜਿੱਥੇ ਰੋਡ ਠੀਕ ਤਰ੍ਹਾਂ ਕੰਕਰ ਪਏ, ਉੱਥੇ ਹੀਰੇ ਵੀ 2-4 ਸੁੱਟੇ ਹੋਣ, ਅਤੇ ਉਹ ਠੁੱਡ ਮਾਰ ਕੇ ਲੰਘ ਜਾਏਗਾ, ਉਹਨੂੰ ਵੀ ਪਤਾ ਵੀ ਹੀਰੇ ਪਏ। ਇਸੇ ਤਰ੍ਹਾਂ ਮਨ ਅੰਧਾ ਅਗਿਆਨੀ ਹੈ, ਪਰਮਾਤਮਾ ਦੇ ਨਾਮ ਦੀ ਕਦਰ ਨਹੀਂ। ਨਾਮ ਜਪਣ ਵਾਸਤੇ ਥੋੜ੍ਹੇ ਸਮੇਂ ਬਾਅਦ ਹੀ ਅਕਲ ਆਉਣ ਲੱਗ ਜਾਏਗਾ, ਇਹ ਥੱਕ ਅੱਕ ਜਾਏਗਾ। ਪਰ ਜੇ ਅਸੀਂ ਸਾਰਾ ਦਿਨ 8-10 ਘੰਟੇ ਕੰਮ ਕਰਕੇ ਘਰ ਨੂੰ ਆਉਣ ਲੱਗੀਏ, ਕੋਈ ਕਹੇ ਵੀ ਡਬਲ ਪੈਸੇ ਮਿਲਣਗੇ, ਆ ਜਾ 4 ਘੰਟੇ ਹੋਰ ਲਾ ਅਤੇ ਲਾ ਲਾਂਗੇ, ਕਿਉਂਕਿ ਦਮੜਿਆਂ ਦੀ ਮਹਾਨਤਾ ਮਨ 'ਚ ਵਸੀ ਵੀ ਇਹ ਬੜੀ ਵੱਡੀ ਚੀਜ਼ ਹੈ ਮਾਇਆ। ਅਤੇ ਰੱਬ ਦਾ ਨਾਮ ਜਪਣ ਬੁਰੇ ਕਾਮ ਕੋ ਉਠ ਖਲੋਇਆ, ਜਿਹੜਾ ਮਨ ਹੈ ਇਹ ਬੁਰਿਆਂ ਕੰਮਾਂ ਵਾਸਤੇ ਬੜਾ ਤਤਪਰ ਹੋ ਜਾਂਦਾ। ਨਾਮ ਕੀ ਬੇਲਾ ਪੈ ਪੈ ਸੋਇਆ, ਨਾਮ ਜਪਣ ਦਾ ਵੇਲਾ ਆਉਂਦਾ, ਰਜਾਈ ਹੋਰ ਘੁੱਟੀ ਦੀ, ਕੰਬਲ ਹੋਰ ਘੁੱਟ ਲਈਦਾ ਵੀ ਨਹੀਂ ਅਜੇ ਨਹੀਂ ਉੱਠਣਾ। ਸੋ ਇਸ ਪ੍ਰਕਾਰ ਕਿਉਂਕਿ ਮਨ ਦੇ ਅੰਦਰ ਪਰਮਾਤਮਾ ਦੇ ਨਾਮ ਦੀ ਵਡਿਆਈ ਨਹੀਂ ਵਸੀ, ਇਹ ਮਹਾਨਤਾ ਨੂੰ ਜਾਣਦਾ ਨਹੀਂ, ਅਗਿਆਨੀ ਹੈ, ਅਤੇ ਗੁਰੂ ਦੇ ਸ਼ਬਦ ਰਾਹੀਂ ਇਸ ਸੁੱਤੇ ਹੋਏ ਮਨ ਨੂੰ ਜਗਾਉਣਾ। ਸਿਮਰ ਸਿਮਰ ਗੁਰ ਸਤਿਗੁਰੇ ਆਪਣਾ ਸੋਇਆ ਮਨ ਜਗਾਈ, ਕਿਤੇ ਇਹਦੇ ਅੰਦਰ ਸਤਿਗੁਰੂ ਦੇ ਬਚਨ ਵਸ ਜਾਣ। ਕਿਉਂਕਿ ਹਜ਼ੂਰ ਤਾਂ ਵਾਰ ਵਾਰ ਨਾਮ ਦਾ ਹੀ ਉਪਦੇਸ਼ ਦੇ ਰਹੇ ਨੇ, ਵਾਹਿਗੁਰੂ ਦੇ ਚਰਨਾਂ ਨਾਲ ਜੁੜਨ ਦਾ ਉਪਦੇਸ਼ ਦੇ ਰਹੇ ਨੇ। ਜਿਨ੍ਹਾਂ ਦੇ ਮਨ ਅੰਦਰ ਇਹ ਵਡਿਆਈ ਵਸ ਗਈ ਹੈ ਤੇਰੇ ਨਾਮ ਦੀ, ਤੇ ਰੱਤੇ ਮਨ ਮਾਹੇ, ਉਹ ਮਨ ਹੀ ਮਨ ਦੇ ਅੰਦਰ ਤੇਰੇ ਨਾਮ ਵਿੱਚ ਰੱਤੇ ਗਏ, ਯਾਨੀ ਪ੍ਰੇਮ ਦੇ ਰੰਗ ਵਿੱਚ ਲੀਨ ਹੋਏ, ਉਹਦਾ ਪ੍ਰੇਮ ਤੇਰੇ ਨਾਮ ਨਾਲ ਲੱਗਾ, ਉਹਨਾਂ ਦਾ ਪ੍ਰੇਮ ਸੰਸਾਰ ਨਾਲ ਨਹੀਂ ਨਿਰੰਕਾਰ ਨਾਲ ਲੱਗਾ। ਉਹ ਦੁਨਿਆਵੀ ਗੱਲਾਂ, ਨਿੰਦਿਆ ਚੁਗਲੀ, ਝੂਠ ਤੂਫਾਨ, ਸੰਸਾਰੀ ਗੱਲਾਂ ਇੱਧਰ ਉੱਧਰ ਦੀਆਂ ਐਵੇਂ ਝਖਾ ਮਾਰਨੀਆਂ ਇੱਥੇ ਨਹੀਂ ਪਰਚੇ। ਜਿਹਦੇ ਮਨ ਅੰਦਰ ਨਾਮ ਦੀ ਵਡਿਆਈ ਨਹੀਂ ਹੈ ਉਹ ਇੱਥੇ ਫਸਿਆ ਹੋਇਆ। ਤਾਂ ਹਜ਼ੂਰ ਨੇ ਦੱਸ ਦਿੱਤੀ ਸਾਡੀ ਅੰਦਰਲੀ ਅਵਸਥਾ, ਜਿਨ ਕੇ ਚਿੱਤ ਕਠੋਰ ਹੈ ਹੈਂ ਸੇ ਬਹਿਨ ਸਤਿਗੁਰ ਪਾਸ, ਉੱਥੇ ਸੱਚ ਵਰਤਦਾ ਕੂੜਿਆਰਾਂ ਚਿੱਤ ਉਦਾਸ, ਓਏ ਵਲ ਛਲ ਕਰ ਝੱਤ ਕੱਢ ਦੇ ਫਿਰ ਜਾਏ ਬਹਿ ਕੂੜਿਆਰਾਂ ਪਾਸ, ਵਿੱਚ ਸੱਚੇ ਕੂੜ ਨਾ ਗੱਡਈ ਮਨ ਵੇਖੋ ਕੋ ਨਿਰਜਾਸ, ਕੂੜਿਆਰ ਕੂੜਿਆਰੀ ਜਾਏ ਰਲੇ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਵਾਹਿਗੁਰੂ ਦੇ ਪਿਆਰੇ ਭਗਤ ਜਿਨ੍ਹਾਂ ਦਾ ਮਨ ਰੰਗਿਆ ਹੋਇਆ, ਕੁਝ ਮਿਲੇ ਜ਼ਿੰਦਗੀ ਵਿੱਚ ਮੈਨੂੰ ਜਿਨ੍ਹਾਂ ਨੂੰ ਮੈਂ 5-5, 7-7, 8-8 ਘੰਟੇ ਰਾਤ ਚੌਂਕੜੇ ਲੱਗੇ ਦੀਵਾਨਾਂ 'ਚ ਵੇਖਿਆ। ਔਰ ਇੱਕ ਸਿੰਘ ਇੱਕ ਵਾਰੀ ਸਾਡੇ ਨਾਲ ਗਿਆ ਹਰਿਮੰਦਰ ਸਾਹਿਬ, ਦੀਵਾਲੀ ਦੀ ਰਾਤ ਸੀ, ਅਸੀਂ ਤਾਂ ਆਤਿਸ਼ਬਾਜ਼ੀ ਵੇਖਣ 'ਚ ਰੁੱਝੇ ਰਹੇ। ਉਹ ਜਿਉਂ ਪਰਿਕਰਮਾ 'ਚ ਬੈਠਾ ਚੌਂਕੜਾ ਲੱਗਾ ਦਿਨ ਚੜ੍ਹੇ ਤੱਕ, ਔਰ ਉਹਦੇ ਚਿਹਰੇ 'ਤੇ ਨੀਂਦ ਦਾ ਪ੍ਰਭਾਵ ਵੀ ਕੋਈ ਨਹੀਂ ਸੀ, ਉਸੇ ਤਰ੍ਹਾਂ ਬੁਸ਼ਾਸ਼ਤ ਚਿਹਰੇ 'ਤੇ ਖਿੜਿਆ ਹੋਇਆ ਚਿਹਰਾ, ਔਰ ਉਹ ਪੜ੍ਹਿਆ ਲਿਖਿਆ ਨਹੀਂ ਸੀ, ਮੂਲ ਮੰਤਰ ਦਾ ਵਿਆਸੀ ਸੀ। ਲੁਧਿਆਣੇ ਜ਼ਿਲ੍ਹੇ 'ਚ ਮਾਛੀਆਂ ਪਿੰਡ ਆ, ਉੱਥੋਂ ਦਾ ਸੀ ਸਿੰਘ। ਉਹ ਪਤਲਾ ਜਿਹਾ ਸਰੀਰ ਸੀ ਅਤੇ ਨਾਮ ਵਿੱਚ ਰੰਗੀ ਹੋਈ ਆਤਮਾ ਸੀ, ਐਸਾ ਗੁਰਮੁਖ ਸੀ। ਸੋ ਇਸ ਪ੍ਰਕਾਰ ਜਿਨ੍ਹਾਂ ਦੇ ਮਨ ਵਿੱਚ ਤੇਰੇ ਨਾਮ ਦੀ ਵਡਿਆਈ ਵਸੀ ਹੈ, ਉਹ ਮਨ ਹੀ ਮਨ ਅੰਦਰ ਰੁੱਤੇ ਹੋਏ ਨੇ, ਪ੍ਰੇਮ ਰੰਗ ਵਿੱਚ ਨਾ ਰੰਗ ਲੱਗਾ ਹੋਇਆ। ਜਿਸ ਨੂੰ ਇੱਕੋ ਰੰਗ ਭਗਤ ਸੋ ਜਾਣਨੋ। ਇਸ ਪ੍ਰਕਾਰ ਬਾਬਾ ਠਾਕੁਰ ਸਿੰਘ ਜੀ, ਭੂਰਾ ਕੋਨਾ ਨਗਰ ਹੈ, ਸੰਤ ਕਰਤਾਰ ਸਿੰਘ ਖਾਲਸਾ ਜੀ ਦਾ ਜਨਮਦਿਨ ਉੱਥੇ ਮਨਾਇਆ ਜਾਂਦਾ ਸੀ, ਅਤੇ ਇੱਕ ਵਾਰੀ ਉੱਥੇ ਦੀਵਾਨਾਂ ਦੀ ਸਮਾਪਤੀ ਤੋਂ ਬਾਅਦ, ਸਾਰੇ ਪ੍ਰੋਗਰਾਮ ਤੋਂ ਬਾਅਦ ਜਦੋਂ ਬੱਸ 'ਚ ਆ ਕੇ ਬੈਠੇ ਅਤੇ ਮੈਂ ਬਾਬਾ ਠਾਕੁਰ ਸਿੰਘ ਨੂੰ ਜ਼ਿੰਦਗੀ 'ਚ ਕਦੇ ਰੋਂਦਿਆਂ ਨਹੀਂ ਸੀ ਦੇਖਿਆ। ਉਸ ਦਿਨ ਉਹ ਰੋਏ ਜਿਵੇਂ ਬੱਚਾ ਰੋਂਦਾ ਨਾ, ਇਸ ਤਰ੍ਹਾਂ ਭੁੱਬ ਜੀ ਨਿਕਲੀ ਤਾਂ ਰੋ ਪਏ। ਹੈਰਾਨ ਜਿਹਾ ਆਇਆ ਵੀ ਕੀ ਗੱਲ, ਤਾਂ ਕਹਿਣ ਲੱਗੇ ਸਿੰਘੋ ਬਾਣੀ ਸੁਣਾ। ਮੇਰੀ ਤਿੰਨ ਦਿਨ ਇਹ ਹਾਲਤ ਹੋਈ ਕਿਉਂਕਿ ਉੱਥੇ ਸੰਗਤ ਦੀ ਆਵਾਜਾਈ ਪ੍ਰੇਮੀਆਂ ਦੀ ਜ਼ਿਆਦਾ ਰਹੀ ਅਤੇ ਉਹ ਕੋਈ ਸੰਸਾਰੀ ਗੱਲਾਂ ਜ਼ਿਆਦਾ ਕਰਦੇ ਰਹੇ, ਉਹਨਾਂ ਕੋਲੋਂ ਬਾਣੀ ਨਹੀਂ ਸੁਣੀ ਗਈ। ਕਹਿਣ ਲੱਗੇ ਜਿਵੇਂ ਮਗਰਮੱਛ ਤੜਫਦਾ ਪਾਣੀ ਤੋਂ ਬਿਨਾਂ, ਇੰਝ ਮੇਰੀ ਹਾਲਤ ਹੋਈ। ਔਰ ਲਗਾਤਾਰ ਬੱਸ ਵਿੱਚ ਉਹਨਾਂ ਬਾਣੀ ਸੁਣੀ। ਫਿਰ ਕਹਿੰਦੇ ਹਰਿਮੰਦਰ ਸਾਹਿਬ ਲੈ ਚਲੋ। ਹਰਿਮੰਦਰ ਸਾਹਿਬ ਉਹਨਾਂ 5 ਘੰਟੇ ਬੈਠ ਕੇ ਕੀਰਤਨ ਸੁਣਿਆ ਅਤੇ ਬਾਹਰ ਨਿਕਲ ਕੇ ਕਹਿਣ ਲੱਗੇ ਹੁਣ ਕੁਝ ਰੱਜਣ ਜਿਹਾ ਹੋਇਆ। ਇੰਝ ਬਾਣੀ ਦੀ ਖੁਰਾਕ ਉਹ ਰੱਬ ਦੇ ਪਿਆਰੇ ਗ੍ਰਹਿਣ ਕਰਦੇ। ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾਹੇ। ਸੋ ਹਜ਼ੂਰ ਕਹਿੰਦੇ ਨੇ ਅੰਮ੍ਰਿਤ ਆਤਮਕ ਮੌਤ ਤੋਂ, ਮ੍ਰਿਤੂ ਤੋਂ ਰਹਿਤ ਕਰਨ ਵਾਲੀ ਵਸਤੂ ਇੱਕ ਪਰਮੇਸ਼ੁਰ ਦਾ ਨਾਮ ਹੀ ਹੈ। ਦੂਜੀ ਹੋਰ ਕੋਈ ਵਸਤੂ ਅੰਮ੍ਰਿਤ ਨਹੀਂ। ਭਾਵੇਂ ਲੋਕਾਂ ਨੇ ਦੁੱਧ ਨੂੰ ਅੰਮ੍ਰਿਤ ਮੰਨਿਆ, ਪਦਾਰਥਾਂ ਨੂੰ ਅੰਮ੍ਰਿਤ ਮੰਨਿਆ, ਕਈ ਚੀਜ਼ਾਂ ਨੂੰ ਜੰਜ ਕਹਿ ਲਿਆ ਵੀ ਕਾਂਤਾਂ ਦੇ ਹੋਠਾਂ ਵਿੱਚ ਅੰਮ੍ਰਿਤ ਹੁੰਦਾ, ਸੱਤਵੇਂ ਪਤਾਲ ਵਿੱਚ ਅੰਮ੍ਰਿਤ ਹੈ, ਜਾਂ ਫਲਾਣੇ ਪਹਾੜ 'ਤੇ ਅੰਮ੍ਰਿਤ ਸੀ, ਸਿਕੰਦਰ ਬਾਦਸ਼ਾਹ ਲੱਭਣ ਗਿਆ ਪਰ ਨਾ ਪ੍ਰਾਪਤ ਕਰ ਸਕਿਆ, ਬੁੱਕ 'ਚ ਭਰ ਲਿਆ ਸੀ ਪਰ ਦੇਵਤਿਆਂ ਨੂੰ ਫਿਕਰ ਪੈ ਗਿਆ ਅਤੇ ਗਿੱਧ ਜਿਹੜੀ ਸੀ ਰੰਭਾ ਨਾਂ ਦੀ ਪੱਛਰਾ ਗਿੱਧ ਬਣ ਕੇ ਹੱਸੀ ਅਤੇ ਮੇਰੇ ਖੰਭ ਝੜ ਗਏ, ਖੋਟਾ ਪਾਣੀ ਪੀਣ ਕਰਕੇ ਉਹਨੇ ਫਿਰ ਬੁੱਕ 'ਚੋਂ ਸੁੱਟ ਦਿੱਤਾ। ਹਜ਼ੂਰ ਦੇ ਬਚਨਾਂ, ਕਰਮ ਹੈ ਅੰਮ੍ਰਿਤ ਆਣ ਨਸਾਰਿਓ, ਖਿਸਰ ਗਏ ਭੂਮ ਪਰ ਡਾਰਿਓ। ਪਰ ਜਿਹੜਾ ਸਤਿਗੁਰੂ ਨੇ ਅੰਮ੍ਰਿਤ ਦਿੱਤਾ ਹੈ ਸਾਨੂੰ ਸਿੱਖਾਂ ਨੂੰ, ਇਹ ਨਾਮ ਅੰਮ੍ਰਿਤ ਹੈ। ਜਿਸ ਵੇਲੇ 5 ਪਿਆਰੇ ਸਾਹਿਬਾਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਖੰਡੇ ਵਿੱਚ ਦੁਆਰਾ ਜਲ ਦੇ ਵਿੱਚ ਖੰਡਾ ਘੁਮਾਉਂਦੇ ਨਾਲ ਗੁਰੂ ਕਾ ਕਲਾਮ ਪੜ੍ਹਦੇ ਨੇ ਬਾਣੀ, ਅਤੇ ਫਿਰ ਬਣਦਾ ਨਾਮ ਦੁਆਰਾ ਅੰਮ੍ਰਿਤ, ਉਹ ਪਿਆਇਆ ਜਾਂਦਾ ਸਿੱਖਾਂ ਨੂੰ, ਮਤਲਬ ਦੀਕਸ਼ਿਤ ਕੀਤਾ ਜਾਂਦਾ ਕਿ ਇਹ ਨਾਮ ਹੀ ਅੰਮ੍ਰਿਤ ਆ, ਇਸ ਦੇ ਨਾਲ ਜੁੜਨਾ, ਦੂਜਾ ਹੋਰ ਕੋਈ ਅੰਮ੍ਰਿਤ ਨਹੀਂ ਹੈ। ਨਾਨਕ ਅੰਮ੍ਰਿਤ ਮਨੈ ਮਾਹੀ। ਫਿਰ ਹਜ਼ੂਰ ਨੇ ਕਿਹਾ ਉਹ ਹੈ ਕਿੱਥੇ ਹੈ ਜਿਹੜਾ ਅੰਮ੍ਰਿਤ ਹੈ ਨਾ, ਆਤਮਕ ਮੌਤ ਤੋਂ ਰਹਿਤ ਕਰਨ ਵਾਲਾ, ਉਹ ਮਨ ਦੇ ਅੰਦਰ ਹੀ ਆ, ਪਰ ਪਾਈਆ ਗੁਰਪ੍ਰਸਾਦ, ਉਹ ਜਿਹੜਾ ਸਾਡੇ ਅੰਦਰ ਛੁਪਿਆ ਹੋਇਆ ਅੰਮ੍ਰਿਤ ਹੈ। ਅੰਤਰ ਖੂਹਟਾ ਅੰਮ੍ਰਿਤ ਭਰਿਆ, ਸ਼ਬਦੇ ਕਾਢ ਪੀਐ ਪਨਿਹਾਰੀ। ਅੰਦਰ ਸਾਡੇ ਅੰਮ੍ਰਿਤ ਦਾ ਕੁੰਡ ਹੈ, ਅੰਮ੍ਰਿਤ ਦਾ ਖੂਹ ਹੈ, ਪਰ ਗੁਰੂ ਦੇ ਸ਼ਬਦ ਰਾਹੀਂ ਹੀ ਪ੍ਰਾਪਤ ਕੀਤਾ ਜਾ ਸਕਦਾ। ਜਿਵੇਂ ਕੋਈ ਪਨਿਹਾਰੀ ਭੌਣੀ ਦੇ ਨਾਲ ਬੱਧਾ ਹੁੰਦਾ ਰੱਸਾ ਅਤੇ ਨਾਲ ਬਰਤਨ ਬੰਨ੍ਹ ਕੇ ਗੇੜਾ ਦੇ ਕੇ ਥੱਲਿਓਂ ਖੂਹ 'ਚੋਂ ਪਾਣੀ ਕੱਢਿਆ ਜਾਂਦਾ, ਇਸੇ ਤਰ੍ਹਾਂ ਉਹ ਜਿਹੜਾ ਸਾਡੇ ਅੰਦਰ ਅੰਮ੍ਰਿਤ ਛੁਪਿਆ, ਜਿਵੇਂ ਬਚਨਾ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁਖਾਂ ਸਾਧ ਨਾ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣੈ ਭਰਮ ਦਾ ਭਰਮ ਭੁਲਾਇਆ। ਇੱਕ ਕਸਤੂਰਾ ਮਿਰਗ ਹੁੰਦਾ, ਆਮ ਹਿਰਨ ਨਹੀਂ, ਖਾਸ ਨਸਲ ਦੇ ਹਿਰਨ ਹੁੰਦੇ ਨੇ ਨੇਪਾਲ ਦੇ ਜੰਗਲਾਂ ਵਿੱਚ ਜਾਂ ਹੇਮਕੁੰਟ ਸਾਹਿਬ ਦੇ ਇਲਾਕੇ 'ਚ ਅੱਜ ਕੱਲ੍ਹ ਕੋਈ ਕੋਈ ਮਿਲੇਗਾ। ਉਸ ਮਿਰਗ ਦੇ ਅੰਦਰ ਕਸਤੂਰੀ ਪੈਦਾ ਹੁੰਦੀ ਹੈ ਭਰ ਜਵਾਨੀ 'ਚ, ਜਦੋਂ ਕਸਤੂਰੀ ਅੰਦਰ ਪੈਦਾ ਹੁੰਦੀ ਨਾਪਾ ਅਤੇ ਉਹਦੀਆਂ ਨਾਸਾਂ ਨੂੰ ਸੁਗੰਧੀ ਆਉਂਦੀ। ਕਸਤੂਰੀ ਬੜੀ ਜ਼ਬਰਦਸਤ ਸੁਗੰਧੀ ਵਾਲੀ ਚੀਜ਼ ਹੈ ਅਤੇ ਉਹਦੀ ਤਸੀਰ ਐਸੀ ਹੈ ਕਿ ਬੜੀਆਂ ਦਵਾਈਆਂ 'ਚ ਪਾ ਕੇ, ਦਵਾਈ ਬਣਾ ਕੇ ਸਰੀਰ ਨੂੰ ਤਾਕਤ ਦੇਣ ਲਈ ਵਰਤੀ ਜਾਂਦੀ ਹੈ। ਅੱਜ ਕੱਲ੍ਹ ਸੋਨੇ ਨਾਲੋਂ ਮਹਿੰਗੀ ਹੈ ਪਰ ਫਿਰ ਵੀ ਮਿਲਾਵਟ ਵਾਲੀ, ਅਸਲ ਕਸਤੂਰੀ ਨਹੀਂ ਮਿਲਦੀ ਕਿਉਂਕਿ ਮਿਲਾਵਟ ਪਾ ਕੇ ਵੇਚਦੇ ਆ, ਮਿਲਦੀ ਬੜੀ ਮੁਸ਼ਕਲ ਆ ਨਾ, ਅਤੇ ਤਾਂ ਕਰਕੇ ਜਿੰਨੀ ਕੁ ਮਿਲ ਜੇ ਉਹਦੇ 'ਚ ਮਿਲਾਵਟ ਚੀਜ਼ਾਂ ਦੀ ਕਰਕੇ ਤਾਂ ਫਿਰ ਹੋ ਕੇ ਵੇਚਦੇ। ਇਸ ਤਰ੍ਹਾਂ ਉਹ ਜਦੋਂ ਹਿਰਨ ਨੂੰ ਸੁਗੰਧੀ ਆਉਂਦੀ ਕਸਤੂਰੀ ਦੀ ਅਤੇ ਉਹ ਸਮਝਦਾ ਵੀ ਬਾਹਰੋਂ ਕਿੱਧਰੋਂ ਆ ਰਹੀ, ਇਸ ਲਈ ਉਹ ਪਾਗਲ ਜਿਹਾ ਹੋਇਆ ਫਿਰਦਾ, ਭੱਜਿਆ ਹੀ ਫਿਰਦਾ। ਫਿਰ ਉਹ ਸ਼ਿਕਾਰੀ ਲੋਕ ਸਮਝ ਲੈਂਦੇ ਆ ਕਿ ਇਹਦੇ ਅੰਦਰ ਕਸਤੂਰੀ ਦਾ ਨਾਪਾ ਪੈਦਾ ਹੋਇਆ, ਉਹ ਫਿਰ ਤੀਰਾਂ ਨਾਲ ਜਾਂ ਬੰਦੂਕ ਦੀ ਗੋਲੀ ਨਾਲ ਉਹਦਾ ਸ਼ਿਕਾਰ ਕਰਦਾ, ਫਿਰ ਉਹਦਾ ਪੇਟ ਚੀਰ ਕੇ ਨਾਭੀ ਵਿੱਚੋਂ ਉਹ ਨਾਪਾ ਜਿਹੜਾ ਕਸਤੂਰੀ ਦਾ ਕੱਢ ਲੈਂਦੇ ਆ, ਫਿਰ ਉਹ ਅੱਗੇ ਵੇਚਦੇ ਨੇ। ਜਿਹਦੇ ਅੰਦਰ ਪੈਦਾ ਹੋਈ ਉਹਨੂੰ ਪਤਾ ਨਹੀਂ ਲੱਗਾ, ਸੁਗੰਧੀ ਤਾਂ ਆਉਂਦੀ ਸੀ ਪਰ ਬਾਹਰ ਭਜਨ ਅਠ ਕਰ ਰਿਹਾ ਸੀ, ਅੰਦਰੋਂ ਨਹੀਂ ਸੀ ਲੈ ਰਿਹਾ। ਇਸ ਪ੍ਰਕਾਰ ਦੀ ਮਨੁੱਖ ਦੀ ਹਾਲਤ ਹੈ, ਸੁੱਖ ਤਾਂ ਇਹਦੇ ਅੰਦਰ ਆ, ਪਰਮ ਸੁੱਖ ਪਰਮ ਆਨੰਦ, ਉਹ ਵਸਤੂ ਜਿਹਦੇ ਨਾਲ ਇਹ ਅਮਰ ਹੋ ਜਾਏ ਉਹ ਇਹਦੇ ਅੰਦਰ ਹੈ। ਨਾਮ ਅੰਮ੍ਰਿਤ ਅੰਦਰ ਹੀ ਹੈ ਪਰ ਮਨਮੁਖਤਾ ਕਰਕੇ ਪ੍ਰਾਪਤ ਨਹੀਂ ਹੋਏਗਾ। ਜਿਉਂ ਹਜ਼ੂਰ ਨੇ ਕਿਹਾ ਕਿ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁਖਾਂ ਸਾਧ ਨਾ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣੈ ਭਰਮ ਦਾ ਭਰਮ ਭੁਲਾਇਆ। ਅੰਮ੍ਰਿਤ ਤਜ ਉਸ ਅੰਦਰਲੇ ਅੰਮ੍ਰਿਤ ਨੂੰ ਸੁੱਖ ਨੂੰ ਛੱਡ ਕੇ ਬਾਹਰੋਂ ਲੱਭ ਰਿਹਾ। ਅੰਮ੍ਰਿਤ ਤਜ ਬਿਖ ਸੰਗ੍ਰਹਿ, ਪਰਮਾਤਮਾ ਨੇ ਵਿਸ਼ੇ ਵਿੱਚ ਵੀ ਸੋ ਕੁਝ ਰਸ ਪਾਇਆ, ਖਾਣ ਪੀਣ ਵਾਲੇ ਪਦਾਰਥਾਂ ਵਿੱਚ ਵੀ ਕੁਛ ਨਾ ਕੁਛ ਰਸ ਪਾਇਆ ਹੋਇਆ, ਤਾਂ ਇਹ ਪਦਾਰਥ ਖਾਣ ਜੀਵ ਅਤੇ ਸਰੀਰ ਰਿਸ਼ਟ ਪੁਸ਼ਟ ਰਹੇ ਕੰਮ ਧੰਦੇ ਕਰਨ। ਔਰ ਵਿਸ਼ੇ ਵਿੱਚ ਰਸ ਹੈ ਕਿ ਸੰਤਾਨ ਦੀ ਉਤਪਤੀ ਹੋਵੇ, ਸੰਸਾਰ ਅੱਗੇ ਚੱਲਦਾ ਰਹੇ, ਪਰਮਾਤਮਾ ਦੀ ਰਜ਼ਾ ਹੈ। ਪਰ ਹੈ ਤੁਛ ਜਿਹੜਾ ਉਹ ਅੰਮ੍ਰਿਤ ਰਸ ਹੈ, ਉਹ ਸਮੁੰਦਰ ਦੀ ਨਿਆਈ ਹੈ, ਪਰਮ ਸੁੱਖ ਨਾਮ ਦੁਆਰਾ ਜੋ ਪ੍ਰਾਪਤ ਹੁੰਦਾ ਅੰਦਰਲਾ ਸੁੱਖ, ਉਹ ਸਮੁੰਦਰ ਦੀ ਨਿਆਈ। ਇਹ ਜਿਹੜਾ ਵਿਸ਼ੇ ਦਾ ਜਾਂ ਪਦਾਰਥਾਂ ਦਾ ਰਸ ਹੈ, ਇਹ ਸਿਰਫ ਇੱਕ ਬੂੰਦ ਦੀ ਨਿਆਈ। ਇੱਥੋਂ ਨਿਕਲ ਕੇ ਉੱਥੋਂ ਤੱਕ ਪਹੁੰਚਣਾ ਸੀ। ਹਜ਼ੂਰ ਕਹਿੰਦੇ ਰਾਰਾ ਰਸ ਨਿਰਸ ਕਰ ਜਾਂਦਿਆਂ, ਹੋਏ ਨਿਰਸ ਸੋ ਰਸ ਪਹਿਚਾਨਿਆ, ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਪਾਵਾ। ਪਹਿਲਾਂ ਪਹਿਲ ਤਾਂ ਇਹੋ ਰਸ ਚੰਗੇ ਲੱਗਦੇ, ਪਰ ਜੇ ਕੋਈ ਗੁਰੂ ਦਾ ਬਚਨ ਮੰਨ ਕੇ ਨਾਮ ਦੀ ਮਿਹਨਤ ਕਰੇ, ਕਮਾਈ ਕਰੇ, ਸੇਵਾ ਸਿਮਰਨ ਦੀ ਨਿੰਦਿਆ ਚੁਗਲੀ ਛੱਡੇ, ਤਾਂ ਫਿਰ ਪਹਿਲਾਂ ਪਹਿਲ ਤਾਂ ਜਿਵੇਂ ਪੱਥਰ ਨੂੰ ਸਿਲ ਨੂੰ ਚੱਕ ਮਾਰਨਾ ਚੱਟਣਾ ਇੰਝੀ ਹੈ, ਨਾਮ ਤਾਂ ਹੀ ਜਪਣਾ ਔਖਾ ਕਿ ਪਹਿਲਾਂ ਪਹਿਲ ਇੰਝ ਹੈ ਜਿਵੇਂ ਪੱਥਰ ਨੂੰ ਚੱਕ ਮਾਰਨਾ, ਉੱਥੋਂ ਰਸ ਕੋਈ ਨਹੀਂ ਆਉਂਦਾ, ਕੌਣ ਚੱਟਦਾ ਰਹੇ ਪੱਥਰ ਨੂੰ। ਵਿਸ਼ਿਆਂ 'ਚ ਰਸ ਹੈ, ਪਦਾਰਥਾਂ 'ਚ ਰਸ ਹੈ, ਪਰ ਇਹ ਵੀ ਵਿਚਾਰਨ ਵਾਲੀ ਗੱਲ ਹੈ, ਜਦੋਂ ਜ਼ਬਾਨ ਤੋਂ ਪਦਾਰਥ ਅੱਗੇ ਲੰਘ ਜਾਂਦਾ ਰਸ ਖਤਮ ਹੋ ਜਾਂਦਾ। ਇੱਕ ਛਿਨ ਦਾ ਰਸ ਹੈ, ਫਿਰ ਰਸ ਕਾਹਦਾ ਹੋਇਆ? ਇੱਕ ਘੜੀ ਮਾਤਰ ਦਾ ਮਿੰਟ ਸਕਿੰਟ ਦਾ ਰਸ ਹੈ, ਪਰ ਖਤਮ। ਪਰਮਾਤਮਾ ਦੇ ਨਾਮ ਦਾ ਰਸ ਤਾਂ ਦੇਰੀ ਨਾਲ ਆਏਗਾ, ਪਰ ਫਿਰ ਉਹ ਭਗਤ ਕਹਿਣਗੇ ਆਨ ਸਵਾਦ ਸਭ ਫੀਕਿਆ ਕਰ ਨਿਰਨੋਂ ਡੀਠਾ, ਸਭੇ ਵਸਤੂ ਕੌੜੀਆਂ ਸੱਚੇ ਨਾਉ ਮਿੱਠਾ, ਸਾਧ ਆਇਆ ਤਿੰਨ ਹਰਜਨਾ ਚੱਖ ਸਾਂਧੀ ਸਾਧੀ ਡਿੱਠਾ। ਸੋ ਇਸ ਪ੍ਰਕਾਰ ਜਿਹਨਾਂ ਚੱਖ ਲਿਆ ਫਿਰ ਨਹੀਂ ਉਹ ਫਸਣਗੇ ਸੰਸਾਰ 'ਚ, ਪਰ ਆਵੇਗਾ ਕੁਛ ਦੇਰੀ ਨਾਲ, ਪਹਿਲਾਂ ਮਿਹਨਤ ਕਰਨੀ ਪਏਗੀ। ਇਸ ਲਈ ਹਜ਼ੂਰ ਕਹਿੰਦੇ ਪਾਈਐ ਗੁਰ ਪ੍ਰਸਾਦ, ਗੁਰੂ ਦੇ ਆਖੇ ਲੱਗਾਂਗੇ ਅਤੇ ਗੁਰੂ ਦੀ ਪ੍ਰਸੰਨਤਾ ਦਾ ਮੀਂਹ ਵਰੇਗਾ। ਪ੍ਰਸਾਦ ਕਿਰਪਾ ਦਾ ਨਾਮ, ਗੁਰੂ ਦੇ ਪ੍ਰਸੰਨ ਹੋਣ ਦੀ ਨਿਸ਼ਾਨੀ ਇਹ ਨਾਮ ਅੰਮ੍ਰਿਤ ਦਾ ਰਸ ਹੈ। ਪਹਿਲਾਂ ਗੁਰੂ ਦੇ ਆਖੇ ਲੱਗ ਕੇ ਚੱਲਾਂਗੇ, ਫਿਰ ਸਤਿਗੁਰੂ ਪ੍ਰਸੰਨ ਹੋਣਗੇ, ਆਪਣੀ ਪ੍ਰਸਾਦ ਕਿਰਪਾ ਕਰਨਗੇ, ਤਾਂ ਅੰਦਰਲਾ ਅੰਮ੍ਰਿਤ ਰਸ ਪ੍ਰਾਪਤ ਹੋਵੇਗਾ। ਤਿੰਨੀ ਪੀਤਾ ਰੰਗ ਸਿਉਂ ਜਿਨ ਕਉ ਲਿਖਿਆ ਆਦਿ, ਕਹਿੰਦੇ ਜਿਨ੍ਹਾਂ ਦੇ ਪੂਰਵਲੇ ਨਿਸ਼ਕਾਮ ਭਗਤੀ ਵਾਲੇ ਚੰਗੇ ਕਰਮਾਂ ਦੇ ਪ੍ਰੇਰੇ ਹੋਏ ਪਰਮਾਤਮਾ ਨੇ ਫਲ ਵਜੋਂ ਮਸਤਕ 'ਤੇ ਲੇਖ ਲਿਖ ਦਿੱਤਾ ਸੀ। ਆਦਿ ਮੈਨੇ ਮੁੱਢ ਤੋਂ ਧੁਰੋਂ ਹੀ ਪਰਮਾਤਮਾ ਨੇ ਜਨਮ ਤੋਂ ਪਹਿਲਾਂ ਲੇਖ ਲਿਖ ਕੇ ਭੇਜਿਆ ਸੀ ਕਿ ਇਹ ਨਾਮ ਅੰਮ੍ਰਿਤ ਦੇ ਰਸ ਨੂੰ ਪੀਣਗੇ। ਤਿੰਨੀ ਪੀਤਾ ਰੰਗ ਸਿਉਂ, ਰੰਗ ਪ੍ਰੇਮ ਆਨੰਦ ਦੇ ਸਹਿਤ ਉਹਨਾਂ ਨੇ ਇਸ ਨਾਮ ਰਸ ਨੂੰ ਪੀਤਾ ਹੈ। ਜਿਨ ਕੋ ਲਿਖਿਆ ਆਦਿ, ਆਦਿ ਮੁੱਢ ਤੋਂ ਹੀ ਜਿਨ੍ਹਾਂ ਦੇ ਮਸਤਕ 'ਤੇ ਇਹ ਲੇਖ ਲਿਖਿਆ ਹੋਇਆ ਸੀ, ਇਹਨਾਂ ਨੂੰ ਇਹ ਦਾਤ ਮਿਲੇਗੀ। ਹੈ ਕਰਮਾਂ ਦਾ ਹੀ ਫਲ, ਉਂਝ ਨਹੀਂ ਪ੍ਰਾਪਤ ਹੋ ਜਾਂਦਾ, ਹੈ ਕਰਮਾਂ ਦਾ ਫਲ ਹੀ ਹੈ ਜੋ ਭਗਤੀ ਵਾਲੇ ਨਿਸ਼ਕਾਮ ਸੇਵਾ ਦੇ ਆਦਿਕ ਦੇ ਕਰਮ ਕੀਤੇ ਅਤੇ ਫਲ ਵਜੋਂ ਪਰਮਾਤਮਾ ਦਾ ਨਾਮ ਰਸ ਪ੍ਰਾਪਤ ਹੁੰਦਾ। ਇਹ ਨਾਮ ਰਸ ਫਿਰ ਦੋਵਾਂ ਜਹਾਨਾਂ 'ਚ ਮੁੱਖ ਉਜਲਾ ਕਰ ਦਿੰਦਾ, ਔਰ ਰੱਬ ਦੇ ਪਿਆਰੇ ਸੁਰਖਰੂ ਹੋ ਕੇ ਵਾਹਿਗੁਰੂ ਦੇ ਦਰ 'ਤੇ ਜਾਂਦੇ ਹਨ। ਐਸਾ ਆਤਮਿਕ ਆਨੰਦ ਹੈ, ਇੱਥੇ ਵੀ ਆਨੰਦ ਮਾਣਦੇ ਆ, ਦੁਨੀਆਂ 'ਚ ਵਿਚਰਦੇ, ਸਰੀਰਕ ਤੌਰ 'ਤੇ ਰਹਿੰਦੇ, ਅਤੇ ਉਹ ਆਨੰਦ ਸਦਾ ਲਈ ਰਹਿੰਦਾ। ਸਰੀਰ ਖਤਮ ਹੋ ਜਾਏ ਫਿਰ ਵੀ ਉਹ ਰਹੇਗਾ। ਇਸ ਪ੍ਰਕਾਰ ਦਾ ਉਪਦੇਸ਼ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਸਾਡੇ ਤਾਂ ਬਖਸ਼ਿਸ਼ ਕੀਤਾ ਹੈ। ਸਮਾਂ ਸਮਾਪਤ ਹੈ, ਭੁੱਲਾਂ ਚੁੱਕਾਂ ਸਤਿਗੁਰੂ ਜੀ ਅਤੇ ਆਪ ਸੰਗਤ ਨੇ ਖਿਮਾ ਕਰਨੀ ਹੈ। ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।